ਸਰਦਾਰ ਊਧਮ ਸਿੰਘ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਜਨਰਲ ਡਾਇਰ ਕੋਲੋਂ ਲੈਣ ਲਈ ਲੰਡਨ ਨੂੰ ਤੁਰਿਆ। ਉਸ ਵੇਲੇ ਦੀ ਗੱਲ ਪੱਪੂ ਬਾਬੇ ਬਕਾਲੇ ਵਾਲਾ ਦੱਸਦਾ ਹਲਾ ਬਈ ਇਹ ਕਿਵੇਂ ਕਰਕੇ
ਜਦ ਨਾਮ ਕੋਈ ਲੰਡਨ ਦਾ ਲੈਂਦਾ ਏ ਜਦ ਨਾਮ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤਸਰ ਚੇਤੇ ਆ ਜਾਵੇ ਚੀਖਾਂ ਤੇ ਗੋਲੀਆਂ ਸੁਣਦੀਆਂ ਨੇ ਨਾਲੇ ਖੂਨ ਅੱਖਾਂ ਵਿੱਚ ਛਾ ਜਾਵੇ ਊਧਮ ਸਿੰਘ ਆ ਕੇ ਡਾਇਰ ਕੋਲੋਂ ਜੇ ਸੱਜਣਾ ਬਦਲਾ ਲੈਂਦਾ ਨਾ ਹਿੱਕ ਤਾਣ ਕੇ ਆਪਾਂ ਤੁਰਦੇ ਨਾ ਤੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ਤੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀਏ ਤੇ ਕਰੀ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਥੋੜ੍ਹੇ ਜਿਹੇ ਸਮੇਂ ਤੱਕ ਮੇਰੇ ਨਾਲ ਵੀਰ ਸਾਹਿਬ ਸਿੰਘ ਜੀ ਵੀ ਹਾਜ਼ਰੀ ਭਰਨਗੇ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਦਾ ਪ੍ਰੋਗਰਾਮ ਸ਼ਹੀਦੇ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਦੇ ਉੱਤੇ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਦੇ ਉੱਤੇ ਸਰਦਾਰ ਊਧਮ ਸਿੰਘ ਦੇ ਕੀਤੇ ਹੋਏ ਕਾਰਨਾਮੇ ਦੇ ਉੱਤੇ ਸਰਦਾਰ ਊਧਮ ਸਿੰਘ ਜੀ ਦੀ ਜੀਵਨੀ ਦੇ ਉੱਤੇ ਆਪਦੇ ਨਾਲ ਵਿਚਾਰਾਂ ਦੀ ਸਾਂਝ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਆਪਣੀ ਮੰਜ਼ਿਲ ਵੱਲ ਲਿਜਾਣ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਚੱਲਦੇ ਹੋਏ ਤੁਸੀਂ ਵੀ ਆਪਣੀ ਕੋਈ ਵਿਚਾਰ ਕੋਈ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ ਜਾਂ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਸਲੂਟ ਮਾਰਨਾ ਹੋਵੇ ਤੇ ਜ਼ਰੂਰ ਆਪਣੀ ਸ਼ਮੂਲੀਅਤ ਕਰਨ ਦੇ ਲਈ 815-8100 ਜੋ ਸਟੂਡੀਓ ਦਾ ਨੰਬਰ ਹੈ ਇਹਨੂੰ ਚੇਤੇ ਕਰ ਲਵੋ ਤੇ ਇਹਨੂੰ ਡਾਇਲ ਕਰਨ ਦੇ ਲਈ ਤੁਸੀਂ ਹੁਣ ਤੋਂ 6:30 ਤੋਂ ਲੈ ਕੇ 7:30 ਵਜੇ ਤੱਕ ਤੁਸੀਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਇਸ ਇੱਕ ਘੰਟੇ ਦੇ ਦੌਰਾਨ ਸਟੂਡੀਓ ਦੇ ਵਿੱਚ ਡਾਇਲ ਕਰਕੇ ਸਾਡੇ ਨਾਲ ਆਪਣੀ ਗੱਲਬਾਤ ਕਰ ਸਕਦੇ ਹੋ ਜਿਵੇਂ ਸਿਆਣਾ ਦੀ ਕਹਾਵਤ ਹੈ ਕੌਮਾਂ ਉਹ ਹੀ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਦੇ ਸ਼ਹੀਦ ਆਪਾਂ ਵਾਰਨ ਦੇ ਲਈ ਤਿਆਰ ਰਹਿੰਦੇ ਨੇ ਤੇ ਵਾਰ ਜਾਂਦੇ ਨੇ ਆਪਾਂ ਵਾਰਨ ਦੇ ਲਈ ਤੇ ਉਹ ਲੈਨ ਜਿਹੜੀ ਹੈ ਉਹ ਲੜੀ ਜਿਹੜੀ ਹੈ ਉਹਨੂੰ ਕਦੇ ਵੀ ਉਹਦੇ ਵਿੱਚ ਖੜੋਤ ਨਹੀਂ ਆਉਂਦੀ ਜਦੋਂ ਵੀ ਕਿਤੇ ਖੜੋਤ ਆਉਂਦੀ ਹੈ ਉਦੋਂ ਹੀ ਸੂਰਵੀਰ ਯੋਧੇ ਉਸ ਟੁੱਟੀ ਹੋਈ ਕੜੀ ਨੂੰ ਟੁੱਟੀ ਹੋਈ ਲੜੀ ਨੂੰ ਆਪਣਾ ਖੂਨ ਆਪਣਾ ਬਲੀਦਾਨ ਦੇ ਕੇ ਆਪਣੇ ਆਪ ਨੂੰ ਕੁਰਬਾਨ ਕਰਕੇ ਉਸ ਲੜੀ ਨੂੰ ਪੂਰਾ ਕਰਦੇ ਨੇ ਤੇ ਉਸ ਲੜੀ ਨੂੰ ਅੱਗੇ ਤੋਰਦੇ ਨੇ ਇਹੋ ਜਿਹੀਆਂ ਅਨੇਕਾਂ ਹੀ ਜਿਹੜੀਆਂ ਸਾਨੂੰ ਕਹਾਵਤਾਂ ਅਨੇਕਾਂ ਹੀ ਅਸਲੀ ਜਿਹੜਾ ਸੱਚ ਹੈ ਸਾਨੂੰ ਆਪਣੇ ਵਿਰਸੇ ਤੋਂ ਸਾਨੂੰ ਆਪਣੇ ਇਤਿਹਾਸ ਦੇ ਵਿੱਚੋਂ ਮਿਲ ਪਵੇਗਾ ਉਹਨਾਂ ਵਿੱਚੋਂ ਇੱਕ ਇਤਿਹਾਸ ਸਰਦਾਰ ਊਧਮ ਸਿੰਘ ਦਾ ਹੈ ਜਿਸ ਨੇ ਪੂਰੀ ਜ਼ਿੰਦਗੀ ਪੂਰਾ ਆਪਣੀ ਜ਼ਿੰਦਗੀ ਦਾ ਉਹ ਕੀਮਤੀ ਸਮਾਂ ਬਚਪਨ ਤੋਂ ਜਿਵੇਂ ਜਵਾਨੀ ਵੱਲ ਨੂੰ ਵੱਧਦਾ ਹੈ ਜਵਾਨੀ ਤੋਂ ਜਵਾਨੀ ਨੂੰ ਕਿਸ ਤਰੀਕੇ ਦੇ ਨਾਲ ਕਿਹੜੇ ਪਾਸੇ ਉਹ ਆਪਣੀ ਜਵਾਨੀ ਨੂੰ ਲਾਉਂਦਾ ਹੈ ਉਹ ਦੇਸ਼ ਦੇ ਉੱਤੋਂ ਅਣਖ ਦੇ ਉੱਤੋਂ ਆਪਣੀ ਕੁਰਬਾਨੀ ਕਰਨ ਦੇ ਲਈ ਤਤਪਰ ਹੋ ਜਾਂਦਾ ਹੈ ਉਹਨੇ ਕੀ ਵੇਖਿਆ ਸੀ ਕੀ ਉਹਦੇ ਮਨ ਦੇ ਵਿੱਚ ਚਾਓ ਪੈਦਾ ਹੋਇਆ ਹੈ ਇਹ ਸਾਰਾ ਕੁਝ ਕਰਨ ਦੇ ਲਈ ਇਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਦੀਆਂ ਗੰਢਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਜੇਕਰ ਸਰਦਾਰ ਊਧਮ ਸਿੰਘ ਦੀ ਗੱਲ ਕਰਦੇ ਹਾਂ ਸਰਦਾਰ ਊਧਮ ਸਿੰਘ ਵਰਗੇ ਆਪਾਂ ਨੂੰ ਹੋਰ ਵੀ ਬਹੁਤ ਪਾਤਰ ਮਿਲ ਜਾਣਗੇ ਕਈ ਲਾਇਕ ਹੁੰਦੇ ਨੇ ਕਈ ਨਲਾਇਕ ਹੁੰਦੇ ਨੇ ਲਾਇਕਾਂ ਦੀ ਗਿਣਤੀ ਦੇ ਵਿੱਚ ਜੇਕਰ ਖੜਾ ਕਰਨਾ ਹੋਵੇ ਕਹਿੰਦੇ ਨੀ ਕਪੁੱਤ ਸਪੁੱਤ ਵਾਲੀ ਗੱਲ ਜਿਹੜੀ ਹੈ ਕਹਾਵਤਾਂ ਦੇ ਰੂਪ ਦੇ ਵਿੱਚ ਜਿਹਨੂੰ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਜਾਂ ਵਿਚਾਰਦੇ ਹਾਂ ਜੇਕਰ ਅਸੀਂ ਪੰਜਾਬੀ ਦੇ ਨਾਲ ਸਾਰੇ ਹੀ ਵਧੀਆ ਜੁੜਨਾ ਚਾਹੁੰਦੇ ਹਾਂ ਪੰਜਾਬੀ ਆਪਣੇ ਆਪ ਦੇ ਵਿੱਚ ਜਿਹੜੀ ਸਾਡੀ ਬੋਲੀ ਹੈ ਆਪਣੇ ਆਪ ਦੇ ਵਿੱਚ ਬਹੁਤ ਮਹਾਰਤ ਰੱਖਦੀ ਹੈ ਤੇ ਸਰਦਾਰ ਊਧਮ ਸਿੰਘ ਸਪੁੱਤਰ ਬਣ ਕੇ ਜੀ ਆਏ ਪੰਜਾਬੀਆਂ ਦੇ ਲਈ ਇਕੱਲਾ ਇੱਕ ਉਸ ਪਰਿਵਾਰ ਦੇ ਲਈ ਨਹੀਂ ਪੂਰੇ ਪੰਜਾਬੀਆਂ ਦਾ ਸਪੁੱਤਰ ਹੋਇਆ ਔਰ ਪੰਜਾਬੀਆਂ ਦੀ ਅਣਖ ਔਰ ਸਿੱਖਾਂ ਦੀ ਅਣਖ ਨੂੰ ਉਹਨੇ ਬਰਕਰਾਰ ਰੱਖਿਆ ਉਹਨੇ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਜਿਹੜਾ ਹੈ ਉਹਨੂੰ ਅੱਗ ਦੇ ਝੋਕੇ ਵਿੱਚ ਸੁੱਟਿਆ ਹੈ ਉਹ ਪਲ ਜਿਹੜੇ ਜਵਾਨੀ ਦੇ ਪਲ ਜਿਹੜੇ ਅੱਜ ਕੱਲ੍ਹ ਵੀ ਜੇਕਰ ਆਪਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਵੇਖਣਾ ਹੋਵੇ ਜਵਾਨੀ ਨੂੰ ਵੇਖਣਾ ਹੋਵੇ ਉਹ ਕੁਰਾਹੇ ਪਈ ਜਵਾਨੀ ਨਜ਼ਰ ਆਉਂਦੀ ਹੈ ਪਰ ਜੇਕਰ ਸਰਦਾਰ ਊਧਮ ਸਿੰਘ ਦੀ ਗੱਲ ਕਰਦੇ ਹਾਂ ਅਣਖ ਭਰਿਆ ਜੀਵਨ ਉਹਦੀ ਜਵਾਨੀ ਵਿੱਚੋਂ ਝਲਕਦਾ ਹੈ ਅਣਖ ਦੀਆਂ ਗੱਲਾਂ ਕਰਦਾ ਹੈ ਅਣਖ ਨੂੰ ਪੜ੍ਹਦਾ ਹੈ ਅਣਖ ਨੂੰ ਵਿਚਾਰਦਾ ਹੈ ਆਪਣੇ ਇਤਿਹਾਸ ਦੀ ਘੋਖ ਕਰਦਾ ਹੈ ਵੱਡਿਆਂ ਵੱਡੀਆਂ ਜਿਹੜੀਆਂ ਮੱਲਾਂ ਮਾਰਨ ਦਾ ਉਹਦੇ ਦਿਮਾਗ ਦੇ ਵਿੱਚ ਚੇਨ ਹੁੰਦਾ ਹੈ ਤੇ ਨਾਲ ਦੂਜੇ ਪਾਸੇ ਚੈਪਟਰ ਚੱਲਦਾ ਹੈ ਭਈ ਜਿਹਨੇ ਨਿਹੱਥੇ ਮਾਰੇ ਨੇ ਜਲਿਆਂ ਵਾਲੇ ਬਾਗ ਦੇ ਅੰਦਰ ਕਿਤੇ ਉਹ ਪਾਪੀ ਅੜਵਾਇਰ ਮੈਨੂੰ ਮਿਲ ਜਾਵੇ ਤਾਂ ਉਹਦੀ ਛਾਤੀ ਦੇ ਵਿੱਚ ਗੋਲੀਆਂ ਮਾਰ ਦਿਆਂ। ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਗੱਲ ਕਰ ਰਿਹਾ, ਉਹਦੀਆਂ ਦਿੱਤੀਆਂ ਹੋਈਆਂ ਸਟੇਟਮੈਂਟਾਂ ਵਿੱਚੋਂ ਵੀ ਤੁਹਾਨੂੰ ਮਿਲੇਗਾ। ਉਹ ਅਡਵਾਇਰ ਦੇ ਉਸ ਤਬੇਲੇ ਦੇ ਵਿੱਚ ਉਹਨੇ ਘੋੜਿਆਂ ਦੀ ਲਿੱਦ ਚੱਕਣ ਦਾ ਕੰਮ ਵੀ ਕੀਤਾ। ਕਹਿਣ ਦਾ ਭਾਵ ਉਹ ਨੌਕਰ ਬਣ ਕੇ ਵੀ ਉਹਦੇ ਤਬੇਲੇ 'ਚ ਰਿਹਾ, ਪਰ ਉਹਨੇ ਅਡਵਾਇਰ ਨੂੰ ਉਸ ਟਾਈਮ ਉਸ ਵਕਤ ਗੋਲੀ ਨਹੀਂ ਮਾਰੀ ਜਦੋਂ ਉਹ ਉਹਦੇ ਨਾਲ ਕੰਮ ਕਾਜ ਕਰਦਾ ਸੀ। ਉਹਨੇ ਕਿਹਾ ਜੇਕਰ ਮੈਂ ਇਹ ਕੰਮ ਕਰ ਦਿੱਤਾ ਤਾਂ ਅਸੀਂ ਮਿਹਨਤ ਕਸ਼ ਕੌਮ ਹਾਂ ਅਤੇ ਸਾਡੇ ਉੱਤੇ ਇਹ ਦੁਨੀਆਂ ਦੇ ਲੋਕ ਯਕੀਨ ਕਰਨ ਨੂੰ ਹਟ ਜਾਣਗੇ। ਉਹਨੇ ਉਹ ਨੌਕਰੀ ਛੱਡ ਦਿੱਤੀ, ਨੌਕਰੀ ਛੱਡ ਕੇ ਆਪਣੇ ਤੌਰ ਤਰੀਕੇ ਬਦਲ ਲਏ। ਕਿਹੜੇ ਕਿਹੜੇ ਤੌਰ ਤਰੀਕੇ ਬਦਲਣ 'ਤੇ ਹੋਏ, ਆਪਣੀ ਜ਼ਿੰਦਗੀ ਦੇ ਰੰਗ ਢੰਗ ਵਿੱਚ ਚੇਂਜ ਹੋ ਗਏ। ਇੰਨਾ ਸਮਾਰਟ ਹੋ ਗਿਆ, ਇੰਨਾ ਕਲੈਵਰ ਹੋ ਗਿਆ ਆਪਣੇ ਆਪ ਦੇ ਵਿੱਚ, ਜਿੱਥੇ ਉਹ ਉਸ ਉਹਨਾਂ ਬੋਲੀਆਂ ਨੂੰ ਸਮਝਣਾ, ਉਹਨਾਂ ਬੋਲੀਆਂ ਨੂੰ ਬੋਲਣਾ ਅਹਿਮ ਰੱਖਦਾ ਸੀ, ਅਹਿਮੀਅਤ ਦਿੰਦਾ ਸੀ, ਨਾਲ ਨਾਲ ਉੱਥੇ ਦੇ ਸੱਭਿਆਚਾਰ ਦੇ ਨਾਲ ਵੀ ਜੁੜਨਾ ਸ਼ੁਰੂ ਕੀਤਾ। ਉਹਨੇ ਕਈ ਇਨਕਲਾਬੀ ਇਤਿਹਾਸ ਵੀ ਪੜ੍ਹੇ, ਹਿਸਟਰੀ ਵੀ ਪੜ੍ਹੀ, ਵੱਖ ਵੱਖ ਦੇਸ਼ਾਂ ਦੀ ਹਿਸਟਰੀ ਵੀ ਪੜ੍ਹੀ ਹੈ। ਵੱਖ ਵੱਖ ਦੇਸ਼ਾਂ ਵਿੱਚੋਂ ਵਿਚਰਦਾ ਹੋਇਆ ਇੰਗਲੈਂਡ ਪਹੁੰਚਦਾ ਹੈ। ਇੰਗਲੈਂਡ ਪਹੁੰਚ ਕੇ ਉਹਨੇ ਜੋ ਕੀਤਾ ਹੈ, ਉਹਨੇ ਹੱਥੀਂ ਕੰਮ ਕਿਰਤ ਵੀ ਕੀਤੀ ਹੈ। ਅੱਜ ਵੀ ਇੰਟਰਨੈਟ ਦੇ ਉੱਤੇ ਸਾਨੂੰ ਅਨੇਕਾਂ ਹੀ ਫੋਟੋਆਂ ਸਰਦਾਰ ਊਧਮ ਸਿੰਘ ਦੀਆਂ ਮਿਲ ਜਾਂਦੀਆਂ ਨੇ। ਕਿਤੇ ਉਹ ਰੋਟੀ ਬਣਾਉਣ ਦੇ ਕੰਮ ਕਾਜ ਦੇ ਵਿੱਚ ਰੁੱਝਾ ਹੋਇਆ ਹੈ, ਕਿਤੇ ਕੁਝ ਹੋਰ ਤਰੀਕਿਆਂ ਦਾ ਹੈ। ਜਿੱਥੇ ਉਹ ਕਲੀਨ ਸ਼ੇਵ ਹੋਇਆ ਹੈ ਪਰ ਉਹਨੇ ਸਿਰ ਤੋਂ ਦਸਤਾਰ ਨਹੀਂ ਲਾਈ, ਦਸਤਾਰ ਉਹਨੇ ਰੱਖੀ। ਦਸਤਾਰ ਇਸ ਗੱਲ ਦਾ ਪ੍ਰਤੀਕ ਦਿੰਦੀ ਹੈ ਕਿ ਉਹਦੇ ਅੰਦਰ ਸਿੱਖੀ ਸਪਿਰਿਟ ਮਰੀ ਨਹੀਂ ਸੀ, ਜਿਉਂਦੀ ਸੀ। ਔਰ ਦਸਤਾਰ ਵੀ ਜਿਵੇਂ ਉਸ ਟਾਈਮ ਦੇ ਅਹਿਲਕਾਰ ਬੰਨ੍ਹਦੇ ਸਨ, ਉਸ ਤਰੀਕੇ ਦੀ ਦਸਤਾਰ ਸਰਦਾਰ ਊਧਮ ਸਿੰਘ ਦੇ ਸਿਰ ਦੇ ਉੱਤੇ ਨਜ਼ਰ ਆਉਂਦੀ ਹੈ। ਅੱਜ ਗੱਲ ਵੱਖਰੀ ਹੈ ਕਿ ਅਸੀਂ ਆਪਣੇ ਸੂਰਬੀਰ ਯੋਧਿਆਂ ਨੂੰ ਸਰਦਾਰ ਊਧਮ ਸਿੰਘ ਅਤੇ ਹੋਰ ਅਨੇਕਾਂ ਜਿਹੜੇ ਸਾਡੇ ਸੂਰਬੀਰ ਯੋਧੇ ਨੇ ਉਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ, ਅਸੀਂ ਵਿਸਾਰ ਚੁੱਕੇ ਹਾਂ, ਅਸੀਂ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੀ ਜੀਵਨ ਗਾਥਾ ਨੂੰ ਪੜ੍ਹਨਾ ਛੱਡ ਦਿੱਤਾ ਹੈ, ਵਿਸਾਰ ਦਿੱਤੇ ਹੈ। ਅੱਜ ਕਿੰਨੇ ਕੁ ਹੋਵਾਂਗੇ ਜਿਹੜੇ ਸਰਦਾਰ ਊਧਮ ਸਿੰਘ ਦੀ ਗੱਲ ਆਪਣੇ ਘਰਾਂ ਦੇ ਅੰਦਰ ਆਪਣੇ ਪਰਿਵਾਰਾਂ ਦੇ ਅੰਦਰ ਕਰਦੇ ਹੋਣਗੇ? ਕੋਈ ਨਹੀਂ, ਬਹੁਤ ਘੱਟ। ਕਿੰਨੀਆਂ ਕੁ ਸਾਡੇ ਮੀਡੀਆ ਦੇ ਵਿੱਚ ਇਸ ਵੀਕ ਲਗਾਤਾਰ ਕਿੰਨੀ ਕੁ ਸਰਦਾਰ ਊਧਮ ਸਿੰਘ ਦੀ ਜੀਵਨੀ ਦੇ ਉੱਤੇ ਗੱਲਬਾਤ ਚੱਲੇਗੀ, ਇਹ ਵੀ ਵੇਖਣਾ ਪਵੇਗਾ। ਕਿੰਨੇ ਇੱਥੋਂ ਨਿਊਜ਼ ਪੇਪਰ ਚੱਲਦੇ ਨੇ, ਕਿੰਨੇ ਕੋਈ ਟੀਵੀ ਜਾਂ ਹੋਰ ਜਿਹੜੇ ਆ ਔਨਲਾਈਨ ਚੈਨਲ ਚੱਲਦੇ ਨੇ, ਉਹਨਾਂ 'ਤੇ ਕਿੰਨੀ ਕੁ ਗੱਲ ਹੁੰਦੀ ਹੈ ਸਰਦਾਰ ਊਧਮ ਸਿੰਘ ਦੀ, ਇਹ ਤੁਸੀਂ ਖੁਦ ਹੀ ਵੇਖ ਲਿਓ। ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਇਹਨਾਂ ਚੈਨਲਾਂ ਜਾਂ ਇਹਨਾਂ ਅਖਬਾਰਾਂ ਦੇ ਵਿੱਚ ਕਿੰਨੇ ਕੁ ਆਰਟੀਕਲ ਛਾਪਦੇ ਨੇ ਤੁਸੀਂ ਆਪੇ ਹਿਸਾਬ ਲਗਾ ਲਿਓ। ਜੇਕਰ ਛਪਣਗੇ ਵੀ ਤਾਂ ਉਹਦੇ ਵਿੱਚ ਅਸਲੀਅਤ ਤੋਂ ਹਟ ਕੇ ਗੱਲ ਕੀਤੀ ਜਾਵੇਗੀ, ਇਹ ਵੀ ਜਰਾ ਧਿਆਨ ਦੇ ਨਾਲ ਪੜ੍ਹਿਓ। ਜੇਕਰ ਕਿਸੇ ਨੇ ਆਰਟੀਕਲ ਛਾਪਿਆ, ਕਿਸੇ ਨੇ ਵੀ, ਪਹਿਲੀ ਗੱਲ ਤਾਂ ਛਾਪਦੇ ਨਹੀਂ, ਜੇਕਰ ਛਾਪ ਦੇਣ ਤਾਂ ਬੜੀ ਵੱਡੀ ਗੱਲ ਹੈ। ਜੇਕਰ ਉਹਨਾਂ ਦੀ ਅਸਲੀਅਤ, ਉਹਨਾਂ ਦੀ ਅਸਲੀ ਤਸਵੀਰ ਦਾ ਜਿਹੜਾ ਉਹ ਪੱਖ, ਉਹ ਦਿੱਖ ਜਿਹਦੇ ਕਰਕੇ ਸਰਦਾਰ ਊਧਮ ਸਿੰਘ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਬਹੁਤ ਘੱਟ ਕਲਮ ਜਿਹੜੀ ਹੈ ਉਸ ਦੇ ਉੱਤੇ ਕੰਮ ਕਰਦੀ ਹੈ। ਨਹੀਂ ਤਾਂ ਨੋਰਮਲੀ ਜਿੰਨੀਆਂ ਕੁ ਵੀ ਕਲਮਾਂ ਉੱਠਦੀਆਂ ਨੇ, ਨਾਂ ਮਾਤਰ ਜਿਹਾ, ਇਸ਼ਾਰਾ ਮਾਤਰ ਜਿਹਾ ਗੱਲ ਕਰਦੇ ਹੋਏ ਆਪਣੇ ਵੱਲੋਂ ਪੂਰਤੀ ਜੀ ਕਰਕੇ, ਆਪਣੇ ਵੱਲੋਂ ਇੱਕ ਬਸ ਜੀ ਇੰਨਾ ਕੀ ਹੈ, ਅਤੇ ਜਾਂ ਫਿਰ ਇਹ ਸੁਣਨ ਨੂੰ ਕਈ ਵਾਰੀ ਮਿਲਦਾ ਹੈ ਵੀ ਸਾਡੇ ਕੋਲ ਤਾਂ ਸ਼ਹੀਦ ਹੀ ਬਹੁਤ ਨੇ, ਕਿਹਦੀਆਂ ਕਿਹਦੀਆਂ ਜੀਵਨੀਆਂ ਲਿਖੀਏ, ਇਹੋ ਜਿਹਾ ਵੀ ਮਿਲਦਾ। ਬਹੁਤ ਕੁਝ ਵੇਖ ਜਦੋਂ ਚੱਲਦੇ ਹਾਂ, ਜਦੋਂ ਵਿਚਰਦੇ ਹਾਂ, ਬਹੁਤ ਕੁਝ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦਾ ਹੈ। ਕਈ ਵਾਰੀ ਇਹੋ ਜਿਹਾ ਵੀ ਹੁੰਦਾ ਹੈ ਕਿ ਜਿਹੜੇ ਸਾਡੇ ਆਪਣੇ ਹੁੰਦੇ ਨੇ ਉਹ ਬਗਾਨਿਆਂ ਵਾਲੀ ਗੱਲ ਕਰ ਜਾਂਦੇ ਨੇ। ਇਹ ਜਿਹੜੇ ਸਰਦਾਰ ਊਧਮ ਸਿੰਘ ਹੋਣੀ, ਭਗਤ ਸਿੰਘ ਹੋਣੀ, ਕਰਤਾਰ ਸਿੰਘ ਸਰਾਭਾ, ਇਹ ਸਾਡੇ ਆਪਣੇ ਸ਼ਹੀਦ ਨੇ, ਇਹ ਸਾਡੇ ਆਪਣੇ ਨੇ, ਪਰ ਅਸੀਂ ਆਪਣਿਆਂ ਦੇ ਨਾਲ ਵਫ਼ਾਦਾਰੀ ਕਿੰਨੀ ਕੁ ਕੀਤੀ ਹੈ, ਅਸੀਂ ਕਿੰਨਾ ਕੁ ਉਹਨਾਂ ਦੇ ਬਾਰੇ ਪ੍ਰਚਾਰਿਆ ਹੈ, ਅਸੀਂ ਕਿੰਨਾ ਕੁ ਉਹਨਾਂ ਨੂੰ ਵੇਖਿਆ ਹੈ, ਅਸੀਂ ਕਿੰਨਾ ਕੁ ਉਹਨਾਂ ਦੇ ਨਾਲ ਆਪਣੀ ਮੋਹ ਮੁਹੱਬਤ ਰੱਖੀ ਹੈ। ਨਹੀਂ, ਸਾਡੇ ਘਰਾਂ ਦੇ ਵਿੱਚੋਂ ਇਹਨਾਂ ਸੂਰਬੀਰ ਯੋਧਿਆਂ ਦੀਆਂ ਫੋਟੋਆਂ ਗਾਇਬ ਨੇ, ਸਾਡੇ ਬੱਚੇ ਜਾਣਦੇ ਨਹੀਂ ਊਧਮ ਸਿੰਘ ਕੌਣ ਹੈ, ਸਾਡੇ ਬੱਚੇ ਨੇ ਸਮਝਦੇ ਹੋਣਗੇ ਇਹਨਾਂ ਨੇ ਕੀ ਕੀਤਾ ਹੈ, ਇਹਨਾਂ ਨੂੰ ਅਸੀਂ ਕਿਉਂ ਯਾਦ ਕਰੀਏ, ਇਹਨਾਂ ਦੀ ਕੁਰਬਾਨੀ ਕੀ ਹੈ। ਬਹੁਤ ਘੱਟ ਘਰਾਂ ਦੇ ਵਿੱਚ ਸਰਦਾਰ ਊਧਮ ਸਿੰਘ ਅਤੇ ਸਾਡੇ ਹੋਰ ਜਿਹੜੇ ਨਾਇਕ ਨੇ, ਜਿਹੜੇ ਸਾਡੇ ਅਸਲੀ ਹੀਰੋ ਨੇ, ਉਹਨਾਂ ਦੀਆਂ ਫੋਟੋਆਂ ਸਾਨੂੰ ਬਹੁਤ ਘੱਟ ਮਿਲਣਗੀਆਂ। ਫਿਲਮੀ ਐਕਟਰਾਂ ਦੀਆਂ ਜਾਂ ਹੋਰ ਜਿਹੜੇ ਦੁਨਿਆਵੀ ਤੌਰ ਦੇ ਉੱਤੇ ਹੀਰੋ ਬਣੇ ਫਿਰਦੇ ਨੇ, ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਤਾਂ ਸਾਨੂੰ ਅਕਸਰ ਹੀ ਮਿਲ ਜਾਂਦੀਆਂ ਨੇ ਦੀਵਾਰ ਦੇ ਉੱਤੇ, ਕੰਧ ਦੇ ਉੱਤੇ ਲੱਗੀਆਂ ਕਦੇ ਨਾ ਕਿਤੇ ਕਿਸੇ ਨਾ ਕਿਸੇ ਘਰ ਦੇ ਅੰਦਰ। ਮੈਂ ਸਾਰਿਆਂ ਘਰਾਂ ਦੀ ਗੱਲ ਨਹੀਂ ਕਰਦਾ। ਸੋ ਸਾਨੂੰ ਵੇਖਣਾ ਪਵੇਗਾ ਕਿ ਅਸੀਂ ਕਰਨਾ ਕੀ ਚਾਹੁੰਦੇ ਸਾਂ, ਅਸੀਂ ਪਹੁੰਚ ਕਿੱਧਰ ਗਏ ਹਾਂ, ਅਸੀਂ ਦੇਖਣਾ ਕੀ ਸੀ, ਅਸੀਂ ਆਪਣਿਆਂ ਜਿਹੜੇ ਇਹ ਸ਼ਹੀਦ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਹੱਕ ਸੱਚ ਦੀ ਲਈ ਲੜਾਈ ਲੜੀ ਹੈ, ਜਿਨ੍ਹਾਂ ਨੇ ਡੁੱਲੇ ਹੋਏ ਖੂਨ ਦਾ ਬਦਲਾ ਲਿਆ ਹੈ, ਉਹਨਾਂ ਦੇ ਨਾਲ ਅਸੀਂ ਮੋਹ ਮੁਹੱਬਤ ਕਿੰਨਾ ਕੁ ਪਾਇਆ ਹੈ। ਖੈਰ, ਮੇਰੇ ਨਾਲ ਵੀਰ ਸਾਹਿਬ ਸਿੰਘ ਜੀ ਹਾਜ਼ਰ ਹੋਏ ਨੇ, ਇਹਨਾਂ ਨੂੰ ਗੁਰਫਤਿਹ ਨਾਲ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ
ਫਤਿਹ। ਹਾਂਜੀ, ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਉਸ ਮਹਾਨ ਸ਼ਹੀਦ ਊਧਮ ਸਿੰਘ ਨੂੰ ਆਪਾਂ ਇਹ ਪ੍ਰੋਗਰਾਮ ਅੱਜ ਦਾ ਸਮਰਪਿਤ ਕੀਤਾ ਹੈ। ਸ਼ਹੀਦ ਊਧਮ ਸਿੰਘ ਦਾ ਜੀਵਨ ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਲਸਾਨੀ ਜੀਵਨ ਹੈ। ਉਸ ਸਮੇਂ ਜਿਹੜਾ ਉਸ ਵੱਲੋਂ ਕੀਤੀ ਗਈ ਕਾਰਵਾਈ, ਜਨਰਲ ਅਡਵੈਰ ਦੇ ਖਿਲਾਫ ਜਿਹੜਾ ਉਸਨੇ ਘਿਨਾਉਣਾ ਕੰਮ ਕੀਤਾ ਸੀ, ਨਿਹੱਥੇ ਲੋਕਾਂ ਦੇ ਉੱਤੇ, ਨਿਰਦੋਸ਼ ਲੋਕਾਂ ਦੇ ਉੱਤੇ ਜਲ੍ਹਿਆਂਵਾਲਾ ਬਾਗ ਦੇ ਵਿੱਚ ਗੋਲੀ ਚਲਾ ਕੇ, ਉਹ ਉਸਦਾ ਜਿਸ ਤਰੀਕੇ ਦੇ ਨਾਲ ਉਸਨੇ ਬਦਲਾ ਲਿਆ ਅਤੇ ਦੁਨੀਆਂ ਦੇ ਸਾਹਮਣੇ, ਅਤੇ ਉਸ ਸਮੇਂ ਜਿਹੜਾ ਬ੍ਰਿਟਿਸ਼ ਸਾਮਰਾਜ ਸੀ ਉਹਦਾ ਜਿਹੜਾ ਕੇਂਦਰ ਸੀ ਲੰਡਨ ਦੇ ਵਿੱਚ, ਜਾ ਕੇ ਉਹਨਾਂ ਦੇ ਕਹਿ ਲਓ ਕਿ ਧੁਰ ਘਰ ਦੇ ਵਿੱਚ ਜਾ ਕੇ ਜੋ ਉਸਨੇ ਕਾਰਵਾਈ ਕੀਤੀ, ਅਡਵਾਇਰ ਨੂੰ ਉਸਦੀ ਕੀਤੀ ਦਾ ਫਲ ਦਿੱਤਾ, ਉਸਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਜਿੱਥੇ ਜਿੱਥੇ ਵੀ ਆਜ਼ਾਦੀ ਲਈ ਜਿਹੜੇ ਸੰਘਰਸ਼ ਚੱਲਦੇ ਸੀ ਉਹਨਾਂ ਲਈ ਇੱਕ ਬਹੁਤ ਵੱਡੀ ਗੱਲ ਸੀ, ਜਿਹੜਾ ਜਿਸ ਦਾ ਜ਼ਿਕਰ ਜਿਹੜਾ ਉਸ ਸਮੇਂ ਦੀਆਂ ਸਰਕਾਰ ਅਖਬਾਰਾਂ ਨੇ ਵੀ ਥਾਂ ਥਾਂ ਦੇ ਉੱਤੇ ਕੀਤਾ। ਅਤੇ ਜੇ ਆਪਾਂ ਊਧਮ ਸਿੰਘ ਦੇ ਜਿਹੜੇ ਪਿਛੋਕੜ ਦੀ ਗੱਲ ਕਰਾਂਗੇ ਤਾਂ ਸੁਨਾਮ ਤੋਂ ਜਿਵੇਂ ਉਹਨਾਂ ਦਾ ਭਾਵੇਂ ਜਿਹੜੇ ਉਹ ਜਨਮੇ ਸੀ, ਪਰ ਜਿਹੜੀ ਪਰਵਰਿਸ਼ ਉਹਨਾਂ ਦੀ ਜਿਹੜੀ ਖਾਲਸਾ ਯਤੀਮਖਾਨਾ, ਹਾਂਜੀ ਹਾਂਜੀ, ਖਾਲਸਾ ਯਤੀਮਖਾਨੇ ਦੇ ਵਿੱਚ ਹੋਈ ਸੀ, ਜਿਹੜਾ ਕਿ ਪ੍ਰੋਫੈਸਰ ਗੁਰਮੁਖ ਸਿੰਘ ਜੀ ਉਹਨਾਂ ਵੱਲੋਂ ਚਲਾਇਆ ਜਾਂਦਾ ਸੀ। ਇਸ ਦਾ ਇਹ ਜਿਹੜੀਆਂ ਪਰਤਾਂ ਹੌਲੀ ਹੌਲੀ ਖੁੱਲਦੀਆਂ ਨੇ, ਕਿਉਂਕਿ ਕੁਛ ਸਮਾਂ ਤਾਂ ਪਹਿਲਾਂ ਤਾਂ ਇਹ ਸਮਾਂ ਸੀ ਕਿ ਸ਼ਹੀਦ ਊਧਮ ਸਿੰਘ ਨੂੰ, ਸ਼ਹੀਦ ਕਰਤਾਰ ਸਿੰਘ ਨੂੰ, ਇਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਜਾਣ ਬੁੱਝ ਕੇ, ਜਿਹੜਾ ਭਾਰਤ ਦੀ ਆਜ਼ਾਦੀ ਤੋਂ ਬਾਅਦ, ਕਿਉਂਕਿ ਇਹਨਾਂ ਦੀ ਜਿਹੜੀ ਸੋਚ ਵਿਚਾਰਧਾਰਾ ਸੀ ਇਹ ਕੁਝ ਯੂਨੀਵਰਸਲ ਕਿਸਮ ਦੀ ਸੀ, ਭਾਰਤ ਦੇ ਖਿੱਤੇ ਤੋਂ ਉੱਪਰ ਉੱਠ ਕੇ ਇਹ ਸੋਚ ਰੱਖਦੇ ਸੀ। ਇਸੇ ਕਰਕੇ ਹੀ ਇਹ ਫਰਕ ਹੈ ਕਿ ਜਿਹੜਾ ਸ਼ਹੀਦ ਊਧਮ ਸਿੰਘ ਦੇ ਜਦੋਂ ਆਪਾਂ ਪੂਰੇ ਸਫ਼ਰ ਨੂੰ ਪੜ੍ਹਦੇ, 21 ਸਾਲਾਂ ਦੇ ਸਫ਼ਰ ਨੂੰ, ਤਾਂ ਸ਼ਾਇਦ ਹੀ ਦੁਨੀਆਂ ਦਾ ਉਸ ਸਮੇਂ ਕੋਈ ਮੁਲਕ ਹੋਵੇ ਜਿਸ ਦੇ ਵਿੱਚ ਊਧਮ ਸਿੰਘ ਨਾ ਗਿਆ ਹੋਵੇ। ਅਤੇ ਹਰ ਇੱਕ ਮੁਲਕ ਦੇ ਵਿੱਚ ਜਾ ਕੇ ਉਸਨੇ ਖੋਜ ਜਿਹੜੀ ਕੀਤੀ ਅਤੇ ਜਿਹੜੇ ਮੁਲਾਂਕਣ ਕੀਤਾ, ਉਹ ਸਾਰਿਆਂ ਦਾ ਹੀ ਤਕਰੀਬਨ ਉਸਦੇ ਮਨ ਦੇ ਵਿੱਚ ਗਹਿਰਾ ਅਸਰ ਹੋਇਆ ਅਤੇ ਸਾਰਿਆਂ ਦਾ ਹੀ ਉਹਨੇ ਇੱਕ ਕਿਸਮ ਦਾ ਬਦਲਾ ਲੈਣ ਦੀ ਜਿਹੜੀ ਇਹ ਉਹਨੇ ਆਪਣੀ ਕਾਰਵਾਈ ਕੀਤੀ। ਇਹ ਇਸੇ ਕਰਕੇ ਇਹ ਗੱਲ ਸ਼ਾਇਦ ਉਸ ਸਮੇਂ ਦੀ ਭਾਰਤੀ ਹਕੂਮਤ ਨੂੰ ਮਨਜ਼ੂਰ ਨਹੀਂ ਸੀ। ਉਹ ਆਜ਼ਾਦੀ ਦੇ ਮਾਇਨੇ ਸਿਰਫ ਭਾਰਤੀ ਖਿੱਤੇ ਤੱਕ ਹੀ ਰੱਖਣਾ ਚਾਹੁੰਦੇ ਸੀ, ਵੀ ਉਹ ਵੀ ਇੱਕ ਖਾਸ ਵਰਗ ਦੀ ਆਜ਼ਾਦੀ ਨੂੰ ਉਹ ਆਜ਼ਾਦੀ ਗਿਣਦੇ ਸੀ। ਅਤੇ ਬੜੀ ਮਕਾਰੀ ਦੇ ਨਾਲ ਬਾਅਦ ਦੇ ਵਿੱਚ ਉਸ ਖਾਸ ਵਰਗ ਨੇ ਆਪਣੇ ਹਿੱਤਾਂ ਦੀ ਜਿਹੜੀ ਰਾਖੀ ਦੇ ਲਈ ਬਾਕੀ ਸਾਰਿਆਂ ਦੀਆਂ ਜਿਹੜੀ ਆਜ਼ਾਦੀ ਨੂੰ ਦਾਅ 'ਤੇ ਲਾਇਆ ਅਤੇ ਹੌਲੀ ਹੌਲੀ ਜਿਹੜੇ ਸਿੱਟੇ ਆਪਾਂ ਅੱਜ ਦੇਖ ਰਹੇ ਹਾਂ ਕਿ ਭਾਰਤ ਦੇ ਅਜੋਕੇ ਹਾਲਾਤ ਕੀ ਬਣ ਚੁੱਕੇ ਨੇ। ਜਦੋਂ ਸ਼ਹੀਦ ਊਧਮ ਸਿੰਘ ਦੀ ਆਪਾਂ ਉਸ ਸਮੇਂ ਦੇਖਦੇ ਹਾਂ ਕਿ ਇੱਕ ਤਾਂ ਉਸਨੂੰ ਅੱਖੋਂ ਪਰੋਖੇ ਕੀਤਾ ਗਿਆ ਬਹੁਤ ਚਿਰ ਤੱਕ, ਫਿਰ ਜਦੋਂ ਹੌਲੀ ਹੌਲੀ ਜਿਵੇਂ ਕਹਿ ਲਓ ਕਿ ਜਿਹੜੇ ਆਹ ਸਾਧਨ ਵਧਣੇ ਸ਼ੁਰੂ ਹੋਏ, ਲੋਕਾਂ ਦੇ ਵਿੱਚ ਗੱਲਬਾਤ ਹੋਣੀ ਸ਼ੁਰੂ ਹੋਈ, ਫਿਰ ਜਿਹੜੀਆਂ ਊਧਮ ਸਿੰਘ ਜੀ ਬਾਰੇ ਜਿਹੜੀਆਂ ਲਿਖਤਾਂ ਨੇ ਉਹ ਅੱਗੇ ਆਉਣੀਆਂ ਸ਼ੁਰੂ ਹੋਈਆਂ, ਉਹਨਾਂ ਦੀ ਜੀਵਨੀ 'ਤੇ ਹੋਰ ਤੱਥ ਸਾਹਮਣੇ ਆਉਣੇ ਸ਼ੁਰੂ ਹੋਏ, ਹੋਰ ਦੇਸ਼ਾਂ ਵਿਦੇਸ਼ਾਂ ਦੇ ਉੱਤੇ ਉਹਨਾਂ ਦੀ ਜਿਹੜੀ ਜਿਹੜੀ ਕਾਰਵਾਈ ਉਸ ਦੇ ਉੱਤੇ ਜਿਹੜੇ ਲੇਖ ਜਾਂ ਸਭ ਸਭ ਕੁਝ ਇੱਕ ਥਾਂ ਤੇ ਇਕੱਠੇ ਹੋਣੇ ਸ਼ੁਰੂ ਹੋਏ, ਲੋਕਾਂ ਦੇ ਮਨਾਂ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ, ਤਾਂ ਫਿਰ ਜਿਹੜਾ ਸ਼ਹੀਦ ਊਧਮ ਸਿੰਘ ਨਾਲ ਜਿਹੜਾ ਇਹ ਬਣਿਆ ਕਿ ਉਸਨੂੰ ਫਿਰ ਉਸਨੂੰ ਇੱਕ ਸ਼ਹੀਦ ਦਾ ਦਰਜਾ ਦਿੱਤਾ ਗਿਆ ਅਤੇ ਉਸਦੇ ਨਾਂ ਦੇ ਉੱਤੇ ਫਿਰ ਹੌਲੀ ਹੌਲੀ ਜਿਹੜੇ ਨੇ ਨਿਸ਼ਾਨੀਆਂ ਵੀ ਬਣਾਈਆਂ ਗਈਆਂ ਅਤੇ ਸਾਰਾ ਕੁਛ ਕੀਤਾ ਗਿਆ। ਪਰ ਫਿਰ ਵੀ ਉਸਦੇ ਜਿਹੜੇ ਜਿਹੜੇ ਪੂਰਨ ਤੌਰ ਦੇ ਉੱਤੇ ਉਸਦੀ ਵਿਚਾਰਧਾਰਾ ਸੀ ਜਿਹੜੀ, ਉਸਨੂੰ ਫਿਰ ਅੱਖੋਂ ਓਹਲੇ ਕੀਤਾ ਗਿਆ। ਇਸ ਦੇ ਬਹੁਤ ਵੱਡੇ ਕਈ ਕਾਰਨ ਵੀ ਹੋ ਕਈ ਕਾਰਨ ਹੁੰਦੇ ਨੇ, ਪਰ ਇੱਕ ਖਾਸ ਤੌਰ ਦੇ ਉੱਤੇ ਇੱਕ ਰੀਤ ਜੀ ਚੱਲੀ ਆਉਂਦੀ ਹੈ ਕਿ ਜਿਵੇਂ ਇਹ ਸਾਰੇ ਪਾਸੇ ਇਸ ਤਰ੍ਹਾਂ ਕੀਤਾ ਗਿਆ ਤਕਰੀਬਨ ਜਿਹੜੀ ਜਦੋਂ ਆਜ਼ਾਦੀ ਦਾ ਇੱਕ ਝੂਠਾ ਜਿਹਾ ਲਾਰਾ ਦੇ ਕੇ ਜਿਹੜੀ ਆਜ਼ਾਦੀ ਦੀ ਅਸਲੀ ਚਿਣਗ ਸੀ ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਹਰ ਥਾਂ ਦੇ ਉੱਤੇ ਕੀਤੀ ਗਈ ਅਤੇ ਅਜਿਹਾ ਕੁਝ ਹੀ ਕੀਤਾ ਗਿਆ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਅਤੇ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਵਿੱਚ, ਅਤੇ ਉਹ ਜਿਹੜੀ ਗੱਲਬਾਤ ਸੀ ਉਸਨੂੰ ਫਿਰ ਜਿਹੜੀ ਉਹ ਪੂਰੀ ਕਿਸੇ ਵੀ ਵਿਸ਼ੇ ਕਿਸੇ ਵੀ ਸ਼ਖਸ ਦੇ ਉੱਤੇ ਸ਼ਖਸੀਅਤ ਦੇ ਉੱਤੇ ਜਿਹੜੀ ਪੂਰੀ ਗੱਲਬਾਤ ਕਰਨ ਦੀ ਜਿਹੜੀ ਇੱਕ ਫਰਜ਼ ਬਣਦਾ ਸੀ ਜਿਹੜਾ ਉਹ ਉਸਨੂੰ ਨਹੀਂ ਨਿਭਾਇਆ ਗਿਆ, ਅਤੇ ਇਸੇ ਕਰਕੇ ਸ਼ਹੀਦ ਊਧਮ ਸਿੰਘ ਦੇ ਕਈ ਪੱਖ ਅਣਗੋਲੇ ਕੀਤੇ ਗਏ, ਉਹਨਾਂ ਨੂੰ ਨਹੀਂ ਜਿਹੜਾ ਸਾਹਮਣੇ ਲਿਆਂਦਾ ਗਿਆ, ਅਤੇ ਇਹਦੀਆਂ ਪਰਤਾਂ ਹੌਲੀ ਹੌਲੀ ਜਿਹੜੀਆਂ ਖੁੱਲ੍ਹ ਰਹੀਆਂ ਨੇ, ਅਤੇ ਇਹ ਗੱਲ ਬਿਲਕੁਲ ਹੁਣ ਸਪਸ਼ਟ ਹੋ ਰਹੀ ਹੈ ਕਿ ਜਿਹੜਾ ਖਾਲਸਾ ਯਤੀਮਖਾਨਾ ਸੀ ਉਹ ਪ੍ਰੋਫੈਸਰ ਗੁਰਮੁਖ ਸਿੰਘ ਜੀ ਵੱਲੋਂ ਚਲਾਇਆ ਗਿਆ ਸੀ, ਜਿਹੜੀ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਸੀ, ਅਤੇ ਸਿੰਘ ਸਭਾ ਲਹਿਰ ਦੇ ਵਿੱਚ ਇੱਥੋਂ ਤੱਕ ਵੀ ਦੇਖੋ ਕਿੰਨੀ ਵੱਡੀ ਪੱਧਰ 'ਤੇ ਉਹਨਾਂ ਨੇ ਸੋਚੀ ਸੀ ਕਿ ਜਿਹੜੇ ਯਤੀਮਖਾਨੇ ਵੀ ਬਣਾਏ ਅਤੇ ਨਾਲ ਬੱਚਿਆਂ ਦੇ ਉੱਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਇੰਨਾ ਧਿਆਨ ਦਿੱਤਾ ਕਿ ਸਕੂਲ ਖਾਲਸਾ ਸਕੂਲ ਦਾ ਜਾਲ ਵਿਛਾ ਦਿੱਤਾ, ਖਾਲਸਾ ਕਾਲਜ ਦਾ ਜਾਲ ਵਿਛਾ ਦਿੱਤਾ, ਅਤੇ ਇਹੀ ਜਿਹੜੀ ਇਸ ਦੇ ਵਿੱਚੋਂ ਹੀ ਸੋਚ ਦੇ ਵਿੱਚੋਂ ਫਿਰ ਅੱਗੇ ਊਧਮ ਸਿੰਘ ਜੀ ਵਰਗੇ ਜਿਹੜੇ ਪੈਦਾ ਹੋਏ। ਅਤੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਦੋਂ ਜਲ੍ਹਿਆਂਵਾਲਾ ਬਾਗ ਦਾ ਸਾਕਾ ਹੋਇਆ ਤਾਂ ਲਿਖਤਾਂ ਦੇ ਮੁਤਾਬਕ ਜਿਹੜੇ ਊਧਮ ਸਿੰਘ ਜੀ ਉੱਥੇ ਸ਼ਾਮਲ ਸੀਗੇ, ਸ਼ਾਮਲ ਇਸ ਤਰ੍ਹਾਂ ਸੀ ਕਿ ਜਿਹੜਾ ਉਸ ਜਿਹੜੀ ਉਹ ਜਲਸਾ ਸੀ ਉਸਦੇ ਲੰਗਰਾਂ ਦੀ ਸੇਵਾ ਜਾਂ ਜਲ ਪਾਣੀ ਦੀ ਸੇਵਾ ਉਹ ਊਧਮ ਸਿੰਘ ਅਤੇ ਸਾਥੀਆਂ, ਹੁਣ ਜਿਹੜੇ ਊਧਮ ਸਿੰਘ ਅਤੇ ਸਾਥੀਆਂ ਦਾ ਮਤਲਬ ਇੱਥੇ ਜਿਹੜੇ ਯਤੀਮਖਾਨੇ ਦੇ ਵਿੱਚ ਉਹਨਾਂ ਦੇ ਨਾਲ ਰਹੇ ਅਤੇ ਹੋਰ ਜਿਹੜੇ ਉਸ ਸਮੇਂ ਜਿਹੜੀਆਂ ਚੱਲ ਰਹੀਆਂ ਸੀ ਸਿੱਖ ਸੰਸਥਾਵਾਂ ਖਾਸ ਤੌਰ ਦੇ ਉੱਤੇ, ਕਿਉਂਕਿ ਲੰਗਰ ਦੀ ਪ੍ਰਥਾ ਜਿਹੜੀ ਖਾਸ ਤੌਰ ਦੇ ਉੱਤੇ ਸਿੱਖ ਪਰੰਪਰਾਵਾਂ ਦੇ ਵਿੱਚ ਸ਼ਾਮਲ ਹੈ, ਉਹ ਸਾਰੇ ਸਾਥੀ ਉੱਥੇ ਮੌਜੂਦ ਸੀ।
ਹਾਂਜੀ ਵੀਰ ਸਾਹਿਬ ਸਿੰਘ ਜੀ, ਜਿੱਥੇ ਸਰਦਾਰ ਊਧਮ ਸਿੰਘ ਨੇ ਉਸ ਜਲਸੇ ਨੂੰ ਅੱਖੀਂ ਵੀ ਵੇਖਿਆ ਜਿਹੜੀਆਂ ਇਤਿਹਾਸਕ ਲਿਖਤਾਂ ਨੇ, ਅਤੇ ਨਾਲ ਨਾਲ ਜਦੋਂ ਸਾਰਾ ਕੁਝ ਹੋਇਆ ਹੈ ਜਿਹੜੀਆਂ ਉੱਥੇ ਲਾਸ਼ਾਂ ਨੂੰ ਜਿਹੜਾ ਸਾਂਭ ਸੰਭਾਲ ਦਾ ਕੰਮ ਹੈ ਉਹ ਵੀ ਸਰਦਾਰ ਊਧਮ ਸਿੰਘ ਅਤੇ ਉਹਦੇ ਸਾਥੀਆਂ ਨੇ ਹੱਥੀਂ ਕੀਤਾ ਹੈ, ਜਿਨ੍ਹਾਂ ਦਾ ਬਹੁਤ ਅਸਰ ਜਿਹੜਾ ਡੂੰਘਾ ਅਸਰ ਜਿਹੜਾ ਉਹਨਾਂ ਦੇ ਮਨ ਦੇ ਉੱਤੇ ਪਿਆ ਹੈ, ਕਿਉਂਕਿ ਬੇਕਸੂਰ ਸਨ ਔਰ ਬਿਨਾਂ ਕਿਸੇ ਵਾਰਨਿੰਗ ਤੋਂ ਬਿਨਾਂ ਕਿਸੇ ਗੱਲ ਤੋਂ ਸਿੱਧੀ ਜਿਹੜਾ
ਇਹ ਬੜਾ ਸੁਭਾਵਿਕ ਹੈ ਕਿ ਹਾਂਜੀ ਛੋਟੇ ਬੱਚੇ ਦੀ ਜਿਸ ਦਾ ਜਿਸ ਨੂੰ ਵਿਚਾਰੇ ਨੂੰ ਹੱਲੇ
ਹਾਂਜੀ
ਮਤਲਬ ਧਰਮ ਦਾ ਵੀ ਨਹੀਂ ਪਤਾ ਹੁੰਦਾ, ਕੋਈ ਦੇਸ਼ ਦਾ ਨਹੀਂ ਪਤਾ ਹੁੰਦਾ, ਜਾਂ ਉਸਨੂੰ ਸਿਆਸੀ ਸੂਝ ਤਾਂ ਬੜੀ ਦੂਰ ਦੀ ਗੱਲ ਹੈ, ਉਹ ਇੱਕ ਇੱਕ ਭੋਲ ਜਿਹਾ ਬੰਦਾ, ਇੱਕ ਭੋਲਾਪਨ ਉਹਦੇ ਵਿੱਚ ਜਿਹੜਾ ਹੁੰਦਾ ਆ ਛੋਟੇ ਬੱਚੇ ਦੇ ਵਿੱਚ, ਜਦੋਂ ਉਸਦੀ ਕੋਈ ਲਾਸ਼ ਦੇਖਦਾ ਆ ਤਾਂ ਜਿਹੜਾ ਉਸਦਾ ਅਸਰ ਜਿਹੜਾ ਮਨ ਦੇ ਉੱਤੇ ਬਹੁਤ ਬੁਰਾ ਪੈਂਦਾ ਆ। ਜਿਹੜੀ ਇੱਕ ਇੱਥੇ ਵੀ ਆਮ ਤੌਰ ਦੇ ਉੱਤੇ ਇੱਕ ਜਿਹੜੀ ਇੱਕ ਫੋਟੋ ਦੀ ਬੜੀ ਇੱਥੇ ਚਰਚਾ ਛੇੜੀ ਜਾਂਦੀ ਹੈ, ਜਿਹੜਾ ਵੀਅਤਨਾਮ ਦੀ ਜਿਹੜੀ ਜੰਗ ਹੋਈ ਸੀ ਤਾਂ ਉਸ ਵਿੱਚ ਇੱਕ ਜਿਹੜੇ ਪੱਤਰਕਾਰ ਨੇ ਇੱਕ ਵਿਲਕਦੀ ਹੋਈ ਕੁੜੀ ਦੀ ਫੋਟੋ ਲਾਈ ਸੀ, ਛੋਟੀ ਜਿਹੀ ਕੁੜੀ ਦੀ, ਅਤੇ ਉਹ ਫੋਟੋ ਨੇ ਜਿਹੜੇ ਅਮੈਰੀਕਾ ਦੇ ਲੋਕਾਂ 'ਤੇ ਵੀ ਅਸਰ ਕੀਤਾ ਹੀ ਕੀਤਾ, ਅਤੇ ਨਾਲ ਪੂਰੀ ਦੁਨੀਆਂ ਦੇ ਉੱਤੇ ਉਸ ਤਸਵੀਰ ਦਾ ਬੜਾ ਵੱਡਾ ਅਸਰ ਹੋਇਆ, ਅਤੇ ਹੌਲੀ ਹੌਲੀ ਜਿਹੜੀ ਵੀਅਤਨਾਮ ਜੰਗ ਦੇ ਖਿਲਾਫ ਜਿਹੜੀ ਉਹ ਗੱਲ ਹੋਣੀ ਸ਼ੁਰੂ ਹੋਈ। ਅਤੇ ਇਹ ਫਿਰ ਇਹੀ ਫਰਕ ਇਹੀ ਹੁੰਦਾ ਹੈ ਜਦੋਂ ਕੋਈ ਮਤਲਬ ਸਾਹਮਣੇ ਅੱਖਾਂ ਦੇ ਸਾਹਮਣੇ ਜਦੋਂ ਇਹ ਸਾਰਾ ਕੁਛ ਦੇਖਦਾ ਹੈ।
ਹਾਂਜੀ ਹਾਂਜੀ, ਉਹੋ ਜਿਹਾ ਅਸਰ ਜਿਹੜਾ ਸੁਭਾਵਿਕ ਹੀ ਸਰਦਾਰ ਊਧਮ ਸਿੰਘ 'ਤੇ ਹੋਇਆ, ਜਿਨ੍ਹਾਂ ਨੇ ਜਿੱਥੇ ਪਹਿਲਾਂ ਉਹਨਾਂ ਜਿਹੜੇ ਇੱਥੇ ਤੱਕ ਕਿ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਨੂੰ ਸਾਂਭ ਸੰਭਾਲ ਵੀ ਕੀਤੀ ਹੈ ਤੇ ਜਿਹੜੀਆਂ ਲਾਸ਼ਾਂ ਸਨ ਉਹਨਾਂ ਦੀ ਦੇਖਭਾਲ ਵੀ ਸਰਦਾਰ ਊਧਮ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਕੀਤੀ ਹੈ। ਇੰਨਾ ਗਹਿਰਾ ਅਸਰ ਹੋਇਆ ਹੌਲੀ ਹੌਲੀ ਉਸ ਜਿੱਥੋਂ ਜਿਹੜੇ ਯਤੀਮਖਾਨੇ ਦੇ ਵਿੱਚ ਇਹ ਵਿੱਦਿਆ ਲੈਣ ਦੇ ਲਈ ਪਹੁੰਚੇ ਹੋਏ ਸਨ ਹੌਲੀ ਹੌਲੀ ਉਸ ਤੋਂ ਇਹਨਾਂ ਨੇ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ, ਛੱਡ ਦਿੱਤਾ। ਫਿਰ ਹੌਲੀ ਹੌਲੀ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਲਾਈਨ ਜਿਹੜੀ ਉਹ ਚੇਂਜ ਕਰ ਲਈ ਹੈ ਤੇ ਇਤਿਹਾਸ ਇਹ ਵੀ ਦੱਸਦਾ ਹੈ ਕਿ ਪਾਕਿਸਤਾਨ ਤੋਂ ਹੁੰਦਾ ਹੋਇਆ ਇਰਾਨ ਇਰਾਕ ਇਸੇ ਤਰ੍ਹਾਂ ਜਰਮਨ ਤੇ ਫਰਾਂਸ ਹੋਰ ਜਿਹੜੇ ਛੋਟੇ ਛੋਟੇ ਉੱਧਰ ਯੂਰਪ ਦੇ ਦੇਸ਼ ਨੇ ਉਹਨਾਂ ਵਿੱਚ ਦੀ ਹੁੰਦਾ ਹੋਇਆ ਇਹ ਅਮਰੀਕਾ ਸੋਰੀ ਇੰਗਲੈਂਡ ਦੀ ਧਰਤੀ ਤੇ ਪਹੁੰਚ ਜਾਂਦਾ ਹੈ। ਇੰਗਲੈਂਡ ਦੀ ਧਰਤੀ ਤੇ ਪਹੁੰਚ ਕੇ ਕੰਮ ਕੀ ਕੀਤਾ ਹੈ, ਆਪਾਂ ਵੀ ਇੱਥੇ ਦੁਨੀਆਦਾਰੀ ਦੇ ਤੌਰ ਦੇ ਉੱਤੇ ਆ ਕੇ ਨਿਊਜ਼ੀਲੈਂਡ ਦੇ ਵਿੱਚ ਕੋਈ 20 ਸਾਲ ਕੋਈ 25 ਸਾਲ ਕੋਈ ਇਸ ਤੋਂ ਪਹਿਲਾਂ ਦਾ ਵੀ ਆ ਕੇ ਵਸਿਆ ਹੈ। ਅਸੀਂ ਆਪਣੇ ਰੁਜ਼ਗਾਰ ਦੇ ਲਈ ਬੈਠੇ, ਅਸੀਂ ਆਪਣੀਆਂ ਪਰਿਵਾਰਾਂ ਦੀਆਂ ਲੋੜਾਂ ਦੇ ਲਈ ਬੈਠੇ, ਪਰ ਸਰਦਾਰ ਊਧਮ ਸਿੰਘ ਕੀ ਮਕਸਦ ਲਈ ਜਾਂਦਾ ਹੈ ਇੰਗਲੈਂਡ? ਸਿਰਫ ਤਾਂ ਸਿਰਫ ਜੇਸ ਦੇ ਹੁਕਮ ਦੇ ਉੱਤੇ ਜਲਿਆਂ ਵਾਲੇ ਬਾਗ ਦੇ ਵਿੱਚ ਖੂਨੀ ਸਾਕਾ ਕੀਤਾ ਗਿਆ ਸੀ ਉਹਨੂੰ ਲੱਭਣ ਦੇ ਲਈ, ਉਹਦੀ ਭਾਲ ਕਰਨ ਦੇ ਲਈ ਲੰਡਨ ਦੀਆਂ ਗਲੀਆਂ ਦੇ ਵਿੱਚ ਫਿਰਦਾ ਹੈ, ਉਸ ਇੰਗਲੈਂਡ ਦੀਆਂ ਰੋਡਾਂ ਦੇ ਉੱਤੇ ਤੁਰਿਆ ਫਿਰਦਾ ਹੈ, ਕਦੀ ਕਿਸੇ ਦੇ ਕੋਲੋਂ ਸੂਹ ਲੈਂਦਾ ਹੈ, ਕਦੀ ਕਿਸੇ ਦੇ ਕੋਲੋਂ ਸੂਹ ਲੈਂਦਾ ਹੈ, ਪਰ ਇੱਕ ਨਾ ਇੱਕ ਦਿਨ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਤਕਰੀਬਨ ਜ਼ਿੰਦਗੀ ਦਾ 19 ਤੋਂ 20 ਵਰ੍ਹੇ ਦਾ ਸਮਾਂ, ਉਹ ਕੀਮਤੀ ਸਮਾਂ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਬਣਾਉਣ ਦੇ ਲਈ ਲਾਉਂਦਾ ਹੈ, ਦੂਜਿਆਂ ਦਾ ਆਪਣਾ ਸਵਾਰਨ ਦੇ ਲਈ ਲਾਉਂਦਾ ਹੈ, ਉਸਨੇ ਉਸ ਖੂਨ ਦਾ ਬਦਲਾ ਲੈਣ ਦੇ ਲਈ 19 ਵਰ੍ਹੇ ਦਾ ਸਮਾਂ ਕੀਮਤੀ ਜ਼ਿੰਦਗੀ ਦਾ ਉਹ ਅੜਵੈਰ ਨੂੰ ਲੱਭਣ ਦੇ ਵਿੱਚ ਲਾ ਕੇ, ਅੜਵੈਰ ਨੂੰ ਲੱਭ ਕੇ ਉਹਨੂੰ ਬਣਦੀ ਸਜ਼ਾ ਦੇ ਕੇ ਫਿਰ ਉਹ ਸਵੀਕਾਰ ਵੀ ਕੀਤਾ ਕਿ ਮੈਂ ਮਾਰਿਆ ਪਈ। ਕੱਲਾ ਇਹ ਨਹੀਂ, ਉਹਦੇ ਨਾਲ 2-3 ਹੋਰ ਵੀ ਮਰੇ ਨੇ, ਲੋਈ ਵਰਗੇ ਸਨ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ, ਉਹਨਾਂ ਦਾ ਘੱਟ ਜ਼ਿਕਰ ਆਉਂਦਾ ਪਰ ਅਡਵਾਇਰ ਦਾ ਜ਼ਿਆਦਾ ਆਉਂਦਾ ਹੈ। 3-4 ਹੋਰ ਵੀ ਉਹਦੇ ਨਾਲ ਫੱਟੜ ਹੋਏ, ਜ਼ਖਮੀ ਹੋਏ, ਮਰੇ ਵੀ। ਉਹ ਦੱਸਦਾ ਵੀ ਗੋਲੀਆਂ ਕਿੱਥੇ ਕਿੱਥੇ ਲੱਗੀਆਂ ਨੇ, ਜਦੋਂ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਉਹ ਮੁਨਕਰ ਨਹੀਂ ਹੁੰਦਾ, ਹਾਲਾਂਕਿ ਉੱਥੇ ਉਸ ਟਾਈਮ ਪੰਜਾਬੀ ਕਾਫੀ ਵੱਸਦੇ ਸਨ, ਉਹਨਾਂ ਦੇ ਚੋਣ ਵਾਲੇ ਇਹ ਵੀ ਚੁੱਕ ਕਹਿੰਦੇ ਸਨ ਕਿ ਤੂੰ ਇਸ ਤਰ੍ਹਾਂ ਕਰ ਲੈ, ਇਸ ਤਰ੍ਹਾਂ ਕਰ ਲੈ, ਕਹਿੰਦਾ ਨਹੀਂ, ਕੀਤਾ ਤੇ ਆਪਾਂ ਕੀਤਾ, ਇਹ ਕੁਛ ਕਰਿਆ ਤੇ ਕਰਿਆ, ਕਿਉਂ ਕਰਿਆ ਆਹ ਰੀਜ਼ਨ ਹੈ, ਕੋਈ ਬਾਲੀ ਸਪਸ਼ਟੀਕਰਨ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ, ਕਰਕੇ ਕਬੂਲ ਕਰ ਲੈਣਾ। ਇਹ ਬਹਾਦਰੀ ਜਿਹੜੀ ਹੈ ਸਿਰਫ ਤਾਂ ਸਿਰਫ ਪੰਜਾਬੀਆਂ ਦੀ ਝੋਲੀ ਪਈ ਹੈ। ਇੱਕ ਸੂਰਬੀਰ ਦੀ ਗੱਲ ਕੀ ਕਰੀਏ, ਅਨੇਕਾਂ ਸੂਰਬੀਰ ਇਹੋ ਜਿਹੇ ਹੋਏ ਨੇ, ਆਪੋ ਆਪਣੇ ਇਸੇ ਕਰਕੇ ਤਾਂ ਕਹਿੰਦੇ ਆ ਭਈ ਇਤਿਹਾਸ ਆਪਣੇ ਆਪ ਦੇ ਵਿੱਚ ਕੁਝ ਨਾ ਕੁਝ ਸਮੋ ਕੇ ਬੈਠਾ ਹੈ। ਤੇ ਅੱਜ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਤਿਹਾਸ ਨੂੰ ਪੜ੍ਹਨਾ ਤੇ ਫਰੋਲਣਾ ਛੱਡ ਦਿੱਤਾ ਹੈ। ਇਤਿਹਾਸ ਦੇ ਉਹ ਵਰਕੇ ਅਸੀਂ ਅੱਖੋਂ ਓਹਲਿਓਂ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਤੋਂ ਸਾਨੂੰ ਇੱਕ ਅਹਿਮ ਤੇ ਇੱਕ ਵਿਲੱਖਣ ਜਿਹੜੀ ਹੈ ਸੋਚ ਮਿਲਦੀ ਸੀ। ਉਹ ਵਿਲੱਖਣ ਸੋਚ ਅਣਖ ਦੀ ਸੋਚ, ਅਣਖ ਕਿਸ ਤਰੀਕੇ ਦੀ, ਜਿਸ ਤਰ੍ਹਾਂ ਸਰਦਾਰ ਊਧਮ ਸਿੰਘ ਦੀ ਅਣਖ, ਕਿਹਦੇ ਲਈ ਕੁਰਬਾਨ ਹੋਇਆ, ਕਿਹਦੇ ਲਈ ਆਪਣਾ ਆਪ ਵਾਰਿਆ, ਡਿੱਗੀ ਹੋਈ ਜਿਹੜੀ ਉਸ ਟਾਈਮ ਦੇ ਉੱਤੇ ਡਿੱਗੀ ਹੋਈ ਪੱਗ ਜਿਹੜੀ ਸੀ ਜਲਿਆਂ ਵਾਲੇ ਬਾਗ ਦੇ ਵਿੱਚ, ਖੂਨੀ ਸਾਕਾ ਜਿਹੜਾ ਕਰਕੇ ਸਾਡੀਆਂ ਇੱਜ਼ਤ ਨੂੰ ਜਿਹੜਾ ਠੋਰਾ ਲਾਇਆ ਗਿਆ ਸੀ ਉਹਨੂੰ ਬਰਕਰਾਰ ਕੀਤਾ। ਤੇ ਅੱਜ ਅਸੀਂ ਸਰਦਾਰ ਊਧਮ ਸਿੰਘ ਦਾ ਨਾਂ ਲੈਣ ਤੋਂ ਵੀ ਡਰਦੇ ਹਾਂ, ਅੱਜ ਅਸੀਂ ਸਰਦਾਰ ਊਧਮ ਸਿੰਘ ਦੀ ਕੀਤੀ ਹੋਈ ਕੁਰਬਾਨੀ ਨੂੰ ਭੁੱਲ ਚੁੱਕੇ ਹਾਂ, ਅੱਜ ਅਸੀਂ ਉਹਦੇ ਵੱਲੋਂ ਦਿੱਤਾ ਹੋਇਆ ਉਹ ਜਿਹੜੀ ਗੁੜਤੀ ਸੀਗੀ, ਜਿਹੜੀ ਗੁੜਤੀ ਕਹਿਣ ਦਾ ਭਾਵ ਜਿਹੜੀ ਗੁੜਤੀ ਜਿਹੜੀ ਰੀਤ ਸੀਗੀ ਸਾਡੀ ਪੁਰਾਣੀ ਜਿਹਨੂੰ ਸਰਦਾਰ ਊਧਮ ਸਿੰਘ ਨੇ ਅੱਗੇ ਤੋਰਿਆ, ਅਣਖ ਭਰੀ ਰੀਤ ਨੂੰ ਉਹਨੂੰ ਅਸੀਂ ਭੁਲਾ ਚੁੱਕੇ ਹਾਂ। ਭੁਲਾਇਆ ਕਿਵੇਂ ਹੈ, ਫਿਰ ਉੱਥੇ ਹੀ ਗੱਲ ਆ ਕੇ ਖੜ੍ਹ ਜਾਂਦੀ ਹੈ ਕਿ ਅਸੀਂ ਆਪਣੇ ਸੂਰਬੀਰ ਯੋਧਿਆਂ ਦੇ ਇਤਿਹਾਸ ਨੂੰ ਪੜ੍ਹਿਆ ਤੇ ਵਿਚਾਰਿਆ ਤੇ ਸੰਭਾਲਿਆ ਹੀ ਨਹੀਂ।
ਜਿਹੜਾ ਊਧਮ ਸਿੰਘ ਦਾ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਅਡਵਾਇਰ ਨੂੰ ਮਾਰਨਾ ਤੇ ਕਿੱਥੇ ਮਾਰਨਾ, ਇਹ ਦੋ ਬੜੇ ਜਿਹੜੇ ਉਸਦੇ ਸੂਝ ਵਾਲੇ ਆਪਾਂ ਕਦਮ ਕਹਿ ਸਕਦੇ ਹਾਂ ਕਿ ਕਿਸ ਥਾਂ ਦੇ ਉੱਤੇ ਜਿਹੜੀ ਇਹ ਸਜ਼ਾ ਦੇਣੀ ਹੈ, ਉਹ ਜਿਹੜੇ ਸਾਡੀਆਂ ਰਵਾਇਤਾਂ ਦੇ ਮੁਤਾਬਕ ਜਦੋਂ ਹਰ ਇੱਕ ਹੀਲਾ ਫੇਲ ਹੋ ਜਾਵੇ ਤੇ ਉਹ ਉਦੋਂ ਜਿਹੜੇ ਇਹ ਜਿਹੜਾ ਅਖੀਰਲਾ ਕਦਮ ਚੱਕਣਾ, ਇਹ ਸਾਡੇ ਜਿਹੜੀਆਂ ਰਵਾਇਤਾਂ ਦੇ ਮੁਤਾਬਕ ਜਾਇਜ਼ ਜਾਇਜ਼ ਹੈ ਤੇ ਉਹ ਜਿਹੜਾ ਕੰਮ ਫਿਰ ਊਧਮ ਸਿੰਘ ਨੇ ਕੀਤਾ ਤੇ ਜਦੋਂ ਆਪਾਂ ਇੱਥੇ ਦੇਖੋ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਅਕਸਰ ਖਬਰ ਫੈਲਾਈ ਅਕਸਰ ਆ ਜਾਂਦੀ ਹੈ ਜਦੋਂ ਵੀ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਤਾਂ ਜਿਹੜੇ ਉਸ ਦੀ ਪੀੜ੍ਹੀ ਦੇ ਅੱਗੇ ਵਾਰਸ ਨੇ ਉਹ ਕਿਵੇਂ ਮਜ਼ਦੂਰੀ ਕਰ ਰਹੇ ਨੇ ਜਾਂ ਇੱਕ ਨੇ ਖੁਦਕੁਸ਼ੀ ਕੀਤੀ ਹੈ ਤੇ ਦੂਸਰੇ ਪਾਸੇ ਉਹ ਦੇਖੋ ਜਿਹੜੇ ਸ਼ਖਸ ਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਅਡਵਾਇਰ ਨੂੰ ਘਰੇ ਸੱਦ ਕੇ ਰੋਟੀ ਖਵਾਈ ਤੇ ਸਰੋਪਾਓ ਤੱਕ ਦਿੱਤਾ ਅਡਵਾਇਰ ਨੂੰ ਉਸ ਘਨੋਣੇ ਕੰਮ ਦੇ ਲਈ ਉਹ ਦੇਖਣ ਨੂੰ ਉਹ ਵੀ ਸਿੱਖ ਧਰਮ ਨਾਲ ਸੰਬੰਧਿਤ ਹੀ ਲੱਗਦੇ ਨੇ ਉਹੀ ਜਿਹਾ ਉਹੋ ਜਿਹਾ ਭੇਸ ਆ ਉਹੀ ਮਤਲਬ ਕਹਿ ਲਓ ਵੀ ਆਪਣਾ ਬਾਣਾ ਆ ਜਿਸ ਤਰੀਕੇ ਦਾ ਸਿੱਖ ਕੌਮ ਦਾ ਹੈਗਾ ਹੀ ਆ ਪਰ ਫਰਕ ਦੋਹਾਂ ਦੇ ਵਿੱਚ ਇੰਨਾ ਆ ਇੰਨਾ ਕੀ ਆ ਕਿ ਜਿਹੜਾ ਜਿਹੜੇ ਉਹ ਘਰਾਣੇ ਨੇ ਉਹਨਾਂ ਨੇ ਹਮੇਸ਼ਾ ਜਿਹੜਾ ਇਹ ਸਿੱਖੀ ਦੇ ਨਾਲ ਧਰੋਹ ਘੁਮਾਇਆ ਸਿੱਖੀ ਰੂਪ ਦੇ ਵਿੱਚ ਸਿੱਖੀ ਭੇਖ ਦੇ ਵਿੱਚ ਰਹਿੰਦਿਆਂ ਹੀ ਇਹ ਬੜੀ ਇੱਕ ਵੱਡੀ ਜਮਾਤ ਵੱਡੀ ਤਾਂ ਨਹੀਂ ਮਤਲਬ ਹੈ ਤਾਂ ਛੋਟੀ ਜੀ ਪਰ ਬੜੀ ਵੱਡੀ ਪੱਧਰ ਦੇ ਉੱਤੇ ਸਿੱਖ ਕੌਮ ਦੇ ਉੱਤੇ ਕਾਬਜ ਹੈਗੇ ਜਿਹੜੇ ਦੇਖਣ ਨੂੰ ਭਾਵੇਂ ਸਿੱਖ ਹੀ ਲੱਗਦੇ ਨੇ ਪਰ ਉਹਨਾਂ ਨੇ ਕੋਈ ਵੀ ਅਜਿਹਾ ਮੌਕਾ ਨਹੀਂ ਗਵਾਇਆ ਜਦੋਂ ਸਿੱਖੀ ਨਾਲ ਧਰੋਹ ਨਾ ਕਮਾਇਆ ਹੋਵੇ ਤੇ ਸਮੇਂ ਦੀ ਜਿਹੜੀ ਜ਼ਾਲਮ ਹਕੂਮਤ ਦਾ ਸਾਥ ਨਾ ਦਿੱਤਾ ਹੋਵੇ ਜੇ ਆਪਣੇ ਆਪਾਂ ਇਤਿਹਾਸ ਤੋਂ ਹੀ ਇਹ ਦੇਖ ਲਈਏ ਕਿ ਆਲਾ ਸਿੰਘ ਜਿਹੜਾ ਮਿਸਲਾਂ ਦੀ ਮੁਖਬਰੀ ਕਰਦਾ ਰਿਹਾ ਸੀ ਮੁਗਲ ਸਲਤਨਤ ਦੇ ਕੋਲੇ ਉਹਨੂੰ ਮਤਲਬ ਉਹਨੂੰ ਉਹੀ ਉਹ ਜੀ ਉਸਨੂੰ ਜਿਵੇਂ ਅੱਜ ਦੇਖਣਾ ਹੋਵੇ ਕਿ ਜਿਵੇਂ ਬਾਦਲ ਪਰਿਵਾਰ ਮਜੀਠੀਆ ਪਰਿਵਾਰ ਨੂੰ ਜਿਵੇਂ 84 ਤੋਂ ਬਾਅਦ ਭਾਵੇਂ ਕੁਛ ਵੀ ਚੱਲਿਆ ਹੋਵੇ ਇਹਨਾਂ ਦੋਨਾਂ ਪਰਿਵਾਰਾਂ ਨੂੰ ਇਹਨਾਂ ਦੇ ਚਾਹੇ ਸੰਬੰਧ ਰਹੇ ਹੋਣ ਖਾੜਕੂ ਧਿਰਾਂ ਨਾਲ ਚਾਹੇ ਨਾ ਰਹੇ ਹੋਣ ਤੇ ਕਿਸੇ ਵੀ ਤਰ੍ਹਾਂ ਦੇ ਸੰਬੰਧ ਰਹੇ ਹੋਣ ਪਰ ਇਹਨਾਂ ਦੇ ਪਰਿਵਾਰ ਨੂੰ ਠੇਸ ਤੱਕ ਨਹੀਂ ਪਹੁੰਚੀ ਹਮੇਸ਼ਾ ਇਹਨਾਂ ਦੇ ਦਿਨ ਬ ਦਿਨ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜੀ ਉਹ ਜਿਹੜਾ ਪਰਿਵਾਰਾਂ ਦੀ ਸੰਪਤੀ ਦੇ ਵਿੱਚ ਜਿਹੜਾ ਵਾਧਾ ਹੀ ਹੁੰਦਾ ਗਿਆ ਇਹੋ ਹਾਲ ਉਸ ਸਮੇਂ ਆਲਾ ਸਿੰਘ ਦਾ ਸੀ ਤੇ ਜਿਹੜਾ ਭਾਵੇਂ ਕਿ ਮਿਸਲਾਂ ਆਪਸ ਵਿੱਚ ਵੀ ਲੜਦੀਆਂ ਰਹੀਆਂ ਤੇ ਜ਼ੁਲਮ ਜ਼ਾਲਮ ਦੇ ਖਿਲਾਫ਼ ਵੀ ਲੜਦੀਆਂ ਰਹੀਆਂ ਮਿਸਲਾਂ ਦਾ ਨੁਕਸਾਨ ਹੁੰਦਾ ਰਿਹਾ ਪਰ ਆਲਾ ਸਿੰਘ ਦੇ ਪਰਿਵਾਰ ਨੂੰ ਤੇ ਆਲਾ ਸਿੰਘ ਦੇ ਜਿਹੜਾ ਆਪਣੇ ਆਪ ਨੂੰ ਕਦੇ ਵੀ ਕੋਈ ਠੇਸ ਨਹੀਂ ਪਹੁੰਚੀ ਸਗੋਂ ਦਿਨ ਬ ਦਿਨ ਉਹਦੀ ਤਾਕਤ ਹਮੇਸ਼ਾ ਵੱਧਦੀ ਜਾ ਰਹੀ ਸੀ ਤੇ ਇਹੀ ਕੁਝ ਚੱਲਿਆ ਜਿਹੜਾ ਬਾਅਦ ਦੇ ਵਿੱਚ ਵੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਜਿਹੜੇ ਨਹਿਰੂ ਗਾਂਧੀ ਹੁਣੀ ਇਹ ਸਾਰੇ ਦੇ ਸਾਰੇ ਚਲਾਕ ਕਿਸਮ ਦੇ ਬੰਦੇ ਸੀ ਇਹਨਾਂ ਨੇ ਆਪਣੇ ਰਾਜ ਭਾਗ ਜਿਹੜੇ ਆਪਣੇ ਪਰਿਵਾਰ ਦੇ ਲਈ ਰਾਜ ਭਾਗ ਸਥਾਪਿਤ ਕਰ ਲਏ ਤੇ ਦੂਸਰੇ ਪਾਸੇ ਜਿਹੜੇ ਸੱਚੇ ਦਿਲੋਂ ਸ਼ਹੀਦੀ ਮਾਰਗ ਤੇ ਤੁਰੇ ਸੀ ਸ਼ਹੀਦ ਊਧਮ ਸਿੰਘ ਵਰਗੇ ਉਹਨਾਂ ਦੇ ਪਰਿਵਾਰਾਂ ਨੂੰ ਅਣਗੋਲਿਆ ਕੀਤਾ ਗਿਆ ਤੇ ਇਹ ਕਮੀ ਜ਼ਰੂਰ ਹੈ ਕਿ ਸਾਡੇ ਸਮਾਜ ਦੇ ਵਿੱਚ ਕਿ ਅਸੀਂ ਜਿਹੜੀ ਆਪਣੇ ਸਹੀ ਜਿਹੜੇ ਸਾਡੇ ਸਹੀ ਹਮਾਇਤੀ ਨੇ ਆਪਾਂ ਉਹਨਾਂ ਦੀ ਪਛਾਣ ਨਹੀਂ ਕਰਦੇ ਤੇ ਜਿਹੜੀ ਦੁਸ਼ਮਣ ਬੜੇ ਚਲਾਕ ਤਰੀਕੇ ਦੇ ਨਾਲ ਹਮੇਸ਼ਾ ਹੀ ਜਿਹੜਾ ਸਾਡਾ ਫਾਇਦਾ ਸਾਡੇ ਤੋਂ ਫਾਇਦਾ ਚੁੱਕ ਜਾਂਦਾ ਹੈ ਇਹ ਚ ਹੁਣ ਦੇ ਸਮੇਂ 'ਚ ਦੇਖਿਆ ਜਾਵੇ ਕਿ ਬਾਦਲ ਪਰਿਵਾਰ ਕਿੰਨਾ ਚਿਰ ਸਿਆਸਤ ਤੇ ਕਾਬਜ ਰਿਹਾ ਸਿੱਖ ਸਿਆਸਤ ਦੇ ਵਿੱਚ ਹੀ ਦੇਖੋ ਸਿੱਖ ਕੌਮ ਦਾ ਗਦਾਰ ਹੀ ਕਿੰਨਾ ਚਿਰ ਕਾਬਜ ਰਿਹਾ ਤੇ ਦੂਸਰੇ ਪਾਸੇ ਜਿਹੜੇ ਸਿੱਖੀ ਦੀ ਸ਼ਾਨ ਰੱਖਣ ਵਾਲੇ ਸੀ ਉਹਨਾਂ ਦੀ ਜਿਹੜੀ ਤੁਸੀਂ ਹਾਲਾਤ ਦੇਖਦੇ ਹੀ ਹੋ ਇਹ ਸਾਰਾ ਕੁਝ ਵਾਪਰਿਆ ਜਿਵੇਂ ਆਹ ਆਪਾਂ ਜਿੰਨਾ ਕੁ ਵੀ ਆਪਾਂ ਨੂੰ ਇਤਿਹਾਸ ਪੜ੍ਹਨ ਨੂੰ ਮਿਲਦਾ ਆ ਖਾੜਕੂ ਸਮੇਂ ਦੇ ਦੌਰਾਨ ਕਿ ਜਿਹੜੇ ਸੱਚੇ ਸੁੱਚੇ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਖਪਾ ਦਿੱਤਾ ਗਿਆ ਦੋਵੇਂ ਤਰੀਕੇ ਦੇ ਨਾਲ ਮੁਖਬਰੀ ਕਰਕੇ ਤੇ ਜਿਹੜੇ ਕੁਝ ਸ਼ਖਸ ਸੀਗੇ ਜਿਹਨਾਂ ਨੂੰ ਮਤਲਬ ਵਿਦੇਸ਼ਾਂ ਦੇ ਵੀਜ਼ੇ ਵੀ ਮਿਲੇ ਚੌਧਰਾਂ ਵੀ ਮਿਲੀਆਂ ਸਭ ਕੁਛ ਮਿਲਿਆ ਉਹਨਾਂ ਨੂੰ ਕੁਛ ਵੀ ਨਹੀਂ ਹੋਇਆ ਚੌਹਾਨ ਵਰਗੇ ਜਿਹੜੇ ਨੇ ਬਾਅਦ ਵਿੱਚ ਪਹਿਲਾਂ ਵੱਖਰਾ
ਖਾਲਿਸਤਾਨ ਦਾ ਰਾਸ਼ਟਰਪਤੀ ਰਿਹਾ ਸੀ ਜੀ
ਰਾਸ਼ਟਰਪਤੀ ਰਿਹਾ ਸਿੱਕੇ ਵੀ ਜਾਰੀ ਕਰ ਦਿੱਤੇ
ਹਾਂਜੀ
ਤੇ ਉਸ ਨੂੰ ਬਾਅਦ ਦੇ ਵਿੱਚ ਦੇਖੋ ਕਿਵੇਂ ਐਨ ਆਸਾਨੀ ਨਾਲ ਜਾ ਕੇ ਉੱਥੇ
ਬਿਠਾਲ ਦਿੱਤਾ ਗਿਆ ਜਫਰਵਾਲ ਹੁਣੀ ਬਲਟੋਹਾ ਸਾਡੇ ਸਾਹਮਣੇ ਜੀ ਬਿਰਸਾ ਸਿੰਘ ਬਲਟੋਹਾ
ਹਾਂਜੀ
ਤੇ ਡਾਕਟਰ ਸੋਹਣ ਸਿੰਘ ਹੁਣੀ ਕਈ ਹੋਰ ਸਾਨੂੰ ਮਿਲ ਜਾਣਗੇ ਇੱਦਾਂ ਦੇ ਬਹੁਤ ਜ਼ਿਆਦਾ
ਹਾਂਜੀ ਇਹ ਸਾਰਾ ਕੁਝ ਚੱਲਦਾ ਰਿਹਾ ਤੇ ਜਿਹੜੇ ਆਪਣੀ ਇਹ ਕਮੀ ਹਮੇਸ਼ਾ ਰਹੇਗੀ ਜਦੋਂ ਤੱਕ ਆਪਾਂ ਜਾਗਰੂਕ ਨਹੀਂ ਹੁੰਦੇ ਇਹ ਸਾਰਾ ਕੁਝ ਇਵੇਂ ਹੀ ਵਾਪਰਦਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸਿੱਖ ਕੌਮ ਸੁਚੇਤ ਨਾ ਹੋਈ ਤਾਂ ਜਿਹੜੇ ਸਿੱਖ ਕੌਮ ਦੇ ਵਿਰੋਧੀਆਂ ਨੇ ਫਿਰ ਜਿਹੜੀ ਤਾਕਤ ਫੜ ਲੈਣੀ ਹੈ ਤੇ ਹੋ ਸਕਦਾ ਹੈ ਕਿ ਜਿੱਦਾਂ ਜਿਵੇਂ ਦੇ ਅੱਜ ਦੇ ਹਾਲਾਤ ਆਪਾਂ ਦੇਖਦੇ ਹਾਂ ਕਿ ਭਾਵੇਂ ਅਸੀਂ ਇੱਥੇ ਜ਼ਿਕਰ ਕਰ ਜਾਂਦੇ ਹਾਂ ਆਮ ਤੌਰ ਦੇ ਉੱਤੇ ਜਿਹੜੇ ਵੀ ਸ਼ਹੀਦ ਦਾ ਆਉਂਦਾ ਹੈ ਅਤੇ ਕੁਝ ਜਿਹੜੇ ਜਿਹੜੀਆਂ ਗੱਲਾਂ ਵੀ ਹੁੰਦੀਆਂ ਨੇ ਅਸੀਂ ਕਰ ਜਾਂਦੇ ਹਾਂ, ਪਰ ਬਹੁਤਾਤ ਦੇ ਵਿੱਚ ਜਿਹੜੇ ਇਹ ਗੁਰਦੁਆਰਿਆਂ ਦੇ ਵਿੱਚੋਂ ਇਹ ਜਿਹੜੇ ਜਿਹੜੇ ਇਹ ਨੇ ਦਿਹਾੜੇ ਨੇ ਹੌਲੀ ਹੌਲੀ ਖਤਮ ਹੁੰਦੇ,
ਹਾਂਜੀ
ਬਹੁਤ ਘੱਟ ਗੁਰਦੁਆਰੇ ਬਚੇ ਨੇ ਜਿੱਥੇ
ਹੈ ਨੀ ਜੀ, ਹੈ ਨੀ, ਬਹੁਤ ਘੱਟ ਗਿਣਤੀ ਮਿਣਤੀ ਦੇ ਵਰਲਡ ਵਾਈਡ ਦੇਖੀਏ ਗਿਣਤੀ ਮਿਣਤੀ ਦੇ ਹੋਣੇ ਆ। ਜੇਕਰ ਅਕਾਲ ਤਖ਼ਤ ਸਾਹਿਬ ਤੇ ਵੀ ਕੋਈ ਅਸੀਂ ਆਪਣਾ ਜਿਹੜਾ ਦਿਨ ਹੈ ਜਿਹੜਾ ਜਿੱਥੇ ਸਾਡੇ ਨਾਲ ਇਹੋ ਜਿਹੇ ਘਾਤਕ ਸਾਡਾ ਜਿਹੜਾ ਘਾਣ ਕੀਤਾ ਗਿਆ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ, ਉਹਦੇ ਵਿੱਚ ਵੀ ਲੜਾਈ ਜਾਂ ਹੋਰ ਕੁਝ ਜਿਹੜਾ ਸੁੱਟਿਆ ਜਾਂਦਾ ਸਰਕਾਰਾਂ ਵੱਲੋਂ ਉਹਨੂੰ ਵੀ ਜਿਹੜਾ ਪਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨੂੰ ਵੀ ਇੱਕ ਵੱਖਰਾ ਰੂਪ ਇੱਕ ਵੱਖਰਾ ਰੰਗ ਜਿਹੜਾ ਦੇਣ ਦੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ। ਸੋ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਸਰਦਾਰ ਊਧਮ ਸਿੰਘ ਦੀ ਨਾਲ ਨਾਲ ਚੱਲਦੀ ਹੈ, ਸਰਦਾਰ ਊਧਮ ਸਿੰਘ ਦਾ ਪਰਿਵਾਰ ਤਾਂ ਰੁਲਦਾ ਹੈ ਅਤੇ ਦੂਜੇ ਪਾਸੇ ਜਿਨ੍ਹਾਂ ਨੇ ਜਨਰਲ ਡਾਇਰ ਵਰਗਿਆਂ ਨੂੰ ਸਰੋਪੇ ਦਿੱਤੇ ਨੇ ਅਤੇ ਉਹਨਾਂ ਦੇ ਵਾਰਸ ਜਿਹੜੇ ਆ ਉਹਨਾਂ ਦੇ ਅੱਜ ਵੀ ਜਿਹੜੇ ਨੇ ਉਹ ਤਾਂ ਰਾਜ ਭਾਗ ਭੋਗਦੇ ਨੇ, ਮਜੀਠੀਏ ਵਰਗੇ ਤੁਹਾਡੇ ਸਾਹਮਣੇ ਆ, ਉਹਨਾਂ ਦਾ ਕੱਢ ਕੇ ਦੇਖ ਲਿਓ ਕੀ ਕੁਝ ਕੀਤਾ ਉਹਨਾਂ ਨੇ, ਬਾਦਲ ਦੀ ਹਿਸਟਰੀ ਪੜ੍ਹ ਕੱਢ ਕੇ ਵੇਖ ਲਿਓ, ਅੱਜ ਉਹੋ ਹੀ ਸਾਡੇ ਲੀਡਰ ਨੇ, ਇਹਨਾਂ ਨੇ ਹੀ ਸਾਰਾ ਕੁਝ ਕੌਮ ਦੀ ਪਿੱਠ ਦੇ ਵਿੱਚ ਛੁਰੇ ਮਾਰੇ, ਅੱਜ ਇਹਨਾਂ ਨੂੰ ਹੀ ਤੁਸੀਂ ਪੰਥ ਰਤਨ ਦੇ ਦੇ ਕੇ ਸਨਮਾਨੀ ਜਾਂਦੇ ਹੋ, ਇਹਨਾਂ ਦਾ ਦੂਜਿਆਂ ਨੂੰ ਤਾਂ ਕਹੀ ਜਾਂਦੇ ਹੋ, ਇਹਨਾਂ ਦਾ ਵਿਰੋਧ ਕਦੋਂ ਹੋਣਾ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਹਮਲਾ ਵੀ ਕਰ ਦਿੱਤਾ ਕਰਵਾਇਆ, ਚਿੱਠੀਆਂ ਲਿਖ ਲਿਖ ਕੇ ਕਰਵਾਇਆ, ਨਿਰੰਕਾਰੀਆਂ ਨੇ ਜੋ ਕਾਂਡ ਕੀਤਾ ਉਹਦੇ ਵਿੱਚ ਵੀ ਬਾਦਲ ਹੋਣਾ ਦੀ ਸ਼ਮੂਲੀਅਤ, ਇਸ ਅਕਾਲੀ ਦਲ ਟੋਲੇ ਦੀ ਸ਼ਮੂਲੀਅਤ, ਪਰ ਐਂਡ ਆਫ ਦਾ ਡੇ ਅਸੀਂ ਇਹਨਾਂ ਨੂੰ ਨਵਾਜਿਆ ਕਾਹਦੇ ਨਾਲ, ਅਸੀਂ ਨਵਾਜ ਦਿੱਤਾ ਫਕਰੇ ਕੌਮ ਦੇ ਅਵਾਰਡਾਂ ਨਾਲ, ਅਵਾਰਡ ਦੇ ਦਿੱਤੇ ਵੱਡੇ ਵੱਡੇ ਫਕਰੇ ਕੌਮ ਦੇ ਉਹ ਜਿਹੇ ਸਾਡੇ ਜਥੇਦਾਰ, ਅਤੇ ਜੇਕਰ ਸਰਦਾਰ ਊਧਮ ਸਿੰਘ ਅਤੇ ਉੱਧਰੋਂ ਗਾਂਧੀ ਪਰਿਵਾਰ ਦੀ ਗੱਲ ਕਰ ਲਈਏ, ਗਾਂਧੀ ਪਰਿਵਾਰ ਤਾਂ ਅੱਜ ਵੀ ਮੌਜਾਂ ਲੁੱਟਦਾ, ਅੱਜ ਵੀ ਮੌਜਾਂ ਕਰਦਾ, ਕੀਤਾ ਉਹਨਾਂ ਨੇ ਕੀ ਦੇਸ਼ ਦੇ ਲਈ? ਕੁਝ ਵੀ ਨਹੀਂ। ਅਤੇ ਜੇਕਰ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਦੇਖਦੇ ਹਾਂ ਅਤੇ ਉਹਦੇ ਪਰਿਵਾਰ ਨੂੰ ਦੇਖੀਏ, ਕੁਰਬਾਨੀ ਕਰਨ ਵਾਲੇ ਦੇ ਪਰਿਵਾਰ ਨੂੰ ਦੇਖੀਏ, ਉਹ ਅੱਜ ਵੀ ਦਿਹਾੜੀ ਦੱਪਾ ਕਰਨ ਵਾਲੇ ਲੋਕ ਨੇ, ਕਦੇ ਵਕਤ ਮਿਲਿਆ ਕਦੇ ਟਾਈਮ ਮਿਲਿਆ ਸਨਾਮ ਵੱਲ ਨੂੰ ਜਰਾ ਕੁ ਜਾ ਕੇ ਵੇਖਿਓ ਜਿੱਥੋਂ ਦਾ ਸਰਦਾਰ ਊਧਮ ਸਿੰਘ ਸੀ, ਕਿਸ ਤਰੀਕੇ ਦੇ ਨਾਲ ਸਰਦਾਰ ਊਧਮ ਸਿੰਘ ਦਾ ਵੰਸ ਜਿਹੜੀ ਹੈ, ਜਿਹੜਾ ਉਹਦਾ ਉਹਦਾ ਅੱਗੇ ਪਰਿਵਾਰ ਉਹਦੇ ਪਰਿਵਾਰ ਦੇ ਜਿਹੜੇ ਮੈਂਬਰ ਤੁਰੇ ਆਉਂਦੇ ਨੇ, ਜਿਹੜੇ ਉਹਨਾਂ ਦੇ ਕੁੱਲ ਦੇ ਵਿੱਚੋਂ ਨੇ, ਉਹਨਾਂ ਦਾ ਹਾਲਾਤ ਕੀ ਨੇ, ਕਿਉਂ ਹਾਲਾਤ ਇੱਦਾਂ ਦੇ ਕਰ ਦਿੱਤੇ ਗਏ ਆਜ਼ਾਦੀ ਗੁਲਾਟੀਆਂ ਦੇ ਪਰਿਵਾਰਾਂ ਦੇ? ਮੈਂ ਇੱਕ ਪਰਿਵਾਰ ਦੀ ਗੱਲ ਹੀ, ਅਨੇਕਾਂ ਪਰਿਵਾਰ ਮਿਲਣਗੇ ਤੁਹਾਨੂੰ। ਇਸੇ ਤਰ੍ਹਾਂ ਦਾ ਕੰਮ ਜਿਹੜਾ ਹੈ ਦਿਨ ਬਰ ਦਿਨ ਹੌਲੀ ਹੌਲੀ ਜਿਹੜੇ ਸਾਡੇ ਫੌਜੀ ਵੀਰ ਨੇ ਉਹਨਾਂ ਦੇ ਨਾਲ ਵੀ ਇਹੋ ਜਿਹਾ ਹੁੰਦਾ ਹੈ, ਜਿਹੜੇ ਸ਼ਹਾਦਤ ਬਾਰਡਰ ਦੇ ਉੱਤੇ ਜਾਂ ਕਿਸੇ ਹੋਰ ਕਿਸੇ ਲੜਾਈ ਦੇ ਵਿੱਚ ਜਾਂ ਕਿਤੇ ਵੀ ਜਦੋਂ ਸ਼ਹਾਦਤ ਪਾ ਜਾਂਦੇ ਨੇ, ਉਹਨਾਂ ਦੇ ਪਰਿਵਾਰਾਂ ਦੀ ਵੀ ਇਹੋ ਜਿਹੀ ਦਿੱਖ ਜਿਹੜੀ ਸਾਨੂੰ ਵੇਖਣ ਨੂੰ ਮਿਲਦੀ ਹੈ। ਕਿਉਂ ਹੋ ਰਿਹਾ ਹੈ? ਕਿਉਂ ਮੰਤਰੀ ਦਾ ਮੁੰਡਾ ਹੀ ਗਾ ਮੰਤਰੀ ਬਣ ਰਿਹਾ ਹੈ? ਕੀ ਸਰਦਾਰ ਊਧਮ ਸਿੰਘ ਹੁਣਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸੀ ਕਿ ਮੰਤਰੀ ਦਾ ਮੁੰਡਾ ਹੀ ਮੰਤਰੀ ਬਣੂ? ਕੀ ਦੂਜੇ ਜਿਹੜੇ ਉੱਥੇ ਨੇ ਕੀ ਉਹ ਨਹੀਂ ਸਿਆਸਤ ਕਰ ਸਕਦੇ? ਕੀ ਉਹ ਨਹੀਂ ਸੰਭਾਲ ਸਕਦੇ, ਸਾਂਭ ਸਕਦੇ ਨੇ? ਪਰ ਜਿਹੜਾ ਸਿਸਟਮ ਹੈ ਜਿਹੜਾ ਉਹਨੂੰ, ਕਿਉਂਕਿ ਸਰਦਾਰ ਊਧਮ ਸਿੰਘ ਹੁਣਾਂ ਨੇ ਲੜਾਈ ਲੜਦਿਆਂ ਹੋਇਆਂ ਆਪਣੇ ਜਾਨ ਦੀ ਨਾ ਪਰਵਾਹ ਕਰਦਿਆਂ ਹੋਇਆਂ ਦੇਸ਼ ਨੂੰ ਕੁਰਬਾਨ ਕਰਾਉਣ ਦੇ ਲਈ ਅੰਗਰੇਜ਼ਾਂ ਤੋਂ ਬਦਲੇ ਵੀ ਲੈ ਲਏ, ਪਰ ਬਦਲੇ ਦੇ ਰੂਪ ਦੇ ਵਿੱਚ ਜਿਹੜੇ ਕਾਲੇ ਅੰਗਰੇਜ਼ ਵੜ ਗਏ, ਜੋ ਉਹਨਾਂ ਨੇ ਉਹਨਾਂ ਦੀ ਕੁਰਬਾਨੀ ਦੀਆਂ ਧੱਜੀਆਂ ਉਡਾਈਆਂ, ਬਣਦਾ ਸਤਿਕਾਰ ਨਾ ਦਿੱਤਾ, ਉਹ ਤਾਂ ਕਦੀ ਜ਼ਿਕਰ ਹੀ ਨਹੀਂ ਆਉਂਦਾ। ਉਹਨੂੰ ਕਦੀ ਕੋਈ ਮੀਡੀਆ ਵੀ ਗੱਲ ਨਹੀਂ ਕਰਕੇ ਖੁਸ਼। ਹੁਣ ਸਰਦਾਰ ਊਧਮ ਸਿੰਘ ਦਾ ਜ਼ਿਕਰ ਆਉਣਾ ਹੈ ਇਹਨਾਂ ਦਿਨਾਂ ਦੇ ਵਿੱਚ, ਦੇਖਦੇ ਆ ਕਿੰਨਾ ਕੁ ਮੀਡੀਆ ਬਾਖੂਬੀ ਜਿਹੜਾ ਆਪਣੀ ਪੀਲੀ ਪੱਤਰਕਾਰੀ ਛੱਡ ਕੇ ਸੱਚੀ ਪੱਤਰਕਾਰੀ ਸਰਦਾਰ ਊਧਮ ਸਿੰਘ ਦੇ ਨਾਂ 'ਤੇ ਕਿੰਨੀ ਕੁ ਕਰਦੇ ਆ, ਦੇਖਾਂਗੇ। ਤੁਸੀਂ ਵੀ ਵੇਖ ਲਓ, ਅਸੀਂ ਤਾਂ ਹਰੇਕ ਵਾਰੇ ਵੇਖਦੇ ਹਾਂ, ਨਾ ਮਾਤਰ ਜੇ ਸਾਨੂੰ ਫੇਸਬੁੱਕ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਮਾਤਰ ਕਲਮਾਂ ਸਾਨੂੰ ਮਿਲਦੀਆਂ ਨੇ ਜਿਹੜੀਆਂ ਸਰਦਾਰ ਊਧਮ ਸਿੰਘ ਦੀ ਸੱਚਾਈ ਨੂੰ ਬਿਆਨ ਕਰਦੀਆਂ ਹੋਣ, ਤਾਂ ਸਰਦਾਰ ਊਧਮ ਸਿੰਘ ਦਾ ਅਸਲੀ ਚਿਹਰਾ ਕੀ ਸੀ ਅਤੇ ਉਹ ਕੌਣ ਸੀ, ਕਿੱਥੋਂ ਆਇਆ ਸੀ, ਕਿੱਥੇ ਗਿਆ, ਕੁਰਬਾਨੀ ਕਿਸ ਲਈ ਕੀਤੀ, ਕਿਹਨੂੰ ਮਾਰਿਆ ਸੀ, ਕਿਉਂ ਮਾਰਿਆ ਸੀ? ਬਹੁਤ ਘੱਟ ਕਲਮਾਂ ਹੋਣਗੀਆਂ ਜੋ ਸਾਰਾ ਕੁਝ ਦੱਸਣਗੀਆਂ, ਨਹੀਂ ਤਾਂ ਇੱਦਾਂ ਹੋਵੇਗਾ। ਪੋਸਟਰ ਜਿਹਾ ਬਣਾ ਕੇ ਸਰਦਾਰ ਊਧਮ ਸਿੰਘ ਦੀ ਫੋਟੋ ਲੱਗੀ ਹੋਵੇਗੀ ਇੱਕੋ ਇੱਕੋ ਗੱਲ ਲਿਖੀ ਹੁੰਦੀ ਹੈ ਹਮੇਸ਼ਾ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਨੂੰ ਦਿੱਤੀ ਹੋਈ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਬਸ ਖਤਮ ਇੱਥੇ ਹੀ ਖਤਮ ਕੋਈ ਡਿਸਕਸ ਨਹੀਂ ਹੁੰਦੀ ਕੋਈ ਸੈਮੀਨਾਰ ਨਹੀਂ ਕੀਤੇ ਜਾਂਦੇ ਕੋਈ ਕਿਤੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾਂਦੀ ਉਹਨਾਂ ਦੇ ਜੀਵਨ ਦੇ ਉੱਤੇ ਸਿਰਫ ਆਹ ਦੋ ਅੱਖਰਾਂ 'ਚ ਸਾਰਾ ਕੁਛ ਸਮੇਟ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਫਿਰ ਸੱਚੇ ਸੁੱਚੇ ਹੋਣ ਦੇ ਲਈ ਇਹ ਕਹਿਣ ਕਹਿ ਵੀ ਦਿੰਦੇ ਨੇ ਕਿ ਅਸੀਂ ਤਾਂ ਸਾਰਾ ਕੁਛ ਕਰ ਲਿਆ ਅਸੀਂ ਤਾਂ ਸਾਰਾ ਕੁਛ ਦੇ ਦਿੱਤਾ ਅਸੀਂ ਤਾਂ ਸਾਰਾ ਕੁਛ ਦਿਖਾ ਦਿੱਤਾ ਹੈ ਕਾਹਦੇ ਰੂਪ 'ਚ ਕੋਟ ਕੋਟ ਪ੍ਰਣਾਮ ਅਤੇ ਕੋਟ ਕੋਟ ਜਿਹੜਾ ਉਹਨਾਂ ਨੇ ਸ਼ਹਾਦਤ ਦਿੱਤੀ ਉਹਦੇ ਲਈ ਹਾਂਜੀ
ਹਾਂਜੀ ਜਿਹੜਾ ਉਸ ਸਮੇਂ ਅਤੇ ਜਿਹੜੀਆਂ ਆਪਾਂ ਜਿੰਨੀਆਂ ਕਿ ਵੀ ਆਪਾਂ ਨੂੰ ਮਿਲਦੀਆਂ ਨੇ ਲਿਖਤਾਂ ਦੇ ਮੁਤਾਬਕ ਜਿਵੇਂ ਊਧਮ ਸਿੰਘ ਦਾ ਮਤਲਬ ਉੱਥੇ ਦੇ ਇੰਗਲੈਂਡ ਦੇ ਗੁਰਦੁਆਰਿਆਂ ਦੇ ਵਿੱਚ ਜਾਣਾ ਅਤੇ ਉੱਥੋਂ ਕਿਉਂਕਿ ਸ਼ੁਰੂ ਤੋਂ ਹੀ ਕਿਉਂਕਿ ਖਾਲਸਾ ਯਤੀਮਖਾਨਾ 'ਚ ਪੜ੍ਹਾਈ ਹੋਣ ਕਰਕੇ ਅਤੇ ਜਿਵੇਂ ਉਹਨਾਂ ਦੇ ਬਾਅਦ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਆਪਣੀਆਂ ਰੋਹ ਰੀਤਾਂ ਜਿਹੜੀਆਂ ਰਸਮਾਂ ਨੇ ਉਹ ਸਿੱਖੀ ਦੇ ਮੁਤਾਬਕ ਕਰਨ ਨੂੰ ਕਹੀਆਂ ਜਿਹੜੀਆਂ ਫਾਂਸੀ ਤੋਂ ਬਾਅਦ ਦੀਆਂ ਵੀ ਨੇ ਅਤੇ ਉਹ ਸਾਰੇ ਕੁਝ ਨੂੰ ਉਸ ਸਮੇਂ ਦੇ ਜੇ ਆਪਾਂ ਦੇਖਿਆ ਜਾਵੇ ਵੀ ਗੁਰਦੁਆਰਿਆਂ ਦੇ ਵਿੱਚ ਜਿੰਨੀਆਂ ਕੁ ਲਿਖਤਾਂ ਦੇ ਮੁਤਾਬਕ ਵੀ ਸ਼ਹੀਦ ਊਧਮ ਸਿੰਘ ਉੱਥੇ ਜਾ ਕੇ ਜਿਹੜੇ ਜਦੋਂ ਲੋੜ ਪੈਂਦੀ ਸੀ ਤਾਂ ਉੱਥੋਂ ਪੈਸੇ ਵੀ ਮਤਲਬ ਚੁੱਕ ਲੈਂਦੇ ਸੀ ਪਰ ਉਸ ਸਮੇਂ ਜਿਹੜੇ ਰੂਪ ਸੀ ਗੁਰਦੁਆਰਿਆਂ ਦੇ ਉਹ ਕੁਝ ਇੱਕ ਤਰ੍ਹਾਂ ਦੇ ਨਾਲ ਕੇਂਦਰ ਹੁੰਦੇ ਸੀਗੇ ਜਿੱਥੇ ਸਿਰਫ ਲੰਗਰ ਹੀ ਨਹੀਂ ਸੀ ਛਕਾਇਆ ਜਾਂਦਾ ਸਗੋਂ ਹਰ ਇੱਕ ਸਿਆਸੀ ਜਿਹੜੀ ਗਤੀਵਿਧੀ ਹੁੰਦੀ ਸੀ ਉਸ ਉੱਤੇ ਗੱਲਬਾਤ ਹੁੰਦੀ ਸੀ ਨਵੇਂ ਜਿਹੜੇ ਫੈਸਲੇ ਲਏ ਜਾਂਦੇ ਸੀ ਨਵੇਂ ਪੈਂਤੜੇ ਅਪਣਾਏ ਜਾਂਦੇ ਸੀ ਜਿਹੜੀ ਆਜ਼ਾਦ ਰਹਿਣ ਦੀ ਜਿਹੜੀ ਰੀਤ ਹੈ ਗੁਰਦੁਆਰਿਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਉਹ ਹੁੰਦੀ ਸੀ ਇਹ 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 ਵੀ ਇੱਕ ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵਿਸ਼ਾਲ ਵਿਸ਼ਾ ਹੈ ਕਿ ਕਿਵੇਂ ਹੌਲੀ ਹੌਲੀ ਜਿਹੜਾ ਗੁਰਦੁਆਰਿਆਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੂਜਾ ਸਥਾਨ ਬਣਾ ਦਿੱਤਾ ਗਿਆ ਵਰਸ਼ਿਪ ਪਲੇਸ ਕਹਿ ਕੇ ਹਾਲਾਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਇਸ ਤੋਂ ਕਿਤੇ ਵੱਧ ਕੇ ਮੀਰੀ ਪੀਰੀ ਦਾ ਸਿਧਾਂਤ ਹੈ ਜਿਵੇਂ ਅਕਾਲ ਤਖ਼ਤ ਸਾਹਿਬ ਬਕਾਇਦਾ ਉੱਥੇ ਕਿਸੇ ਸਮੇਂ ਜਿਹੜਾ ਪੂਰੀ ਸਿਆਸੀ ਜਿਹੜੀ ਕਾਰਵਾਈ ਹੁੰਦੀ ਸੀ ਪੂਰਾ ਐਨ ਸਮੇਂ ਦੀ ਹਕੂਮਤ ਨੂੰ ਪੂਰੀ ਸਿਆਸੀ ਟੱਕਰ ਦਿੱਤੀ ਜਾਂਦੀ ਸੀ ਉੱਥੋਂ ਪਰ ਹੌਲੀ ਹੌਲੀ ਜਿਹੜਾ ਗੁਰਦੁਆਰਿਆਂ ਦਾ ਰੂਪ ਬਦਲਦਾ ਹੁਣ ਆਪਾਂ ਸਿਰਫ ਇਸ ਨੂੰ ਇੱਕ ਤਰੀਕੇ ਦੇ ਨਾਲ ਪੂਜਾ ਸਥਾਨ ਬਣਾ ਕੇ ਰੱਖ ਦਿੱਤਾ ਅਤੇ ਜਿਵੇਂ ਇੱਕ ਤਰ੍ਹਾਂ ਦੇ ਨਾਲ ਜਿਵੇਂ ਮੰਦਰ ਪੂਜਾ ਸਥਾਨ ਹੁੰਦੇ ਨੇ ਇਹੋ ਜਿਹਾ ਰੂਪ ਕਈ ਗੁਰਦੁਆਰਿਆਂ ਦਾ ਤਾਂ ਵੈਸੇ ਹੀ ਬਣਾ ਦਿੱਤਾ ਗਿਆ ਆ ਹੁਣ ਫਰਕ ਵੀ ਨਹੀਂ ਲੱਗਦਾ ਕਿ ਗੁਰਦੁਆਰੇ ਦੇ ਮੰਦਰ ਦੇ ਵਿੱਚ ਜਿਵੇਂ ਪਿੱਛੇ ਜੇ ਹੁਣ ਜਿਹੜੀ ਖਬਰ ਆਈ ਕਿ ਮਨੀਕਰਨ ਦਾ ਜਿਹੜਾ ਅੰਦਰੂਨੀ ਢਾਂਚਾ ਪੂਰਾ ਬਦਲ ਕੇ ਇੱਕ ਤਰ੍ਹਾਂ ਦੇ ਨਾਲ ਮੰਦਰ ਹੀ ਬਣਾ ਦਿੱਤਾ ਆ ਇਹ ਹੀ ਮਨਸ਼ਾ ਆ ਹੁਣ ਕਿ ਜਿਹੜੀ ਇਹ ਇੰਗਲੈਂਡ ਦੇ ਵਿੱਚ ਵੀ ਇਹ ਜਿਹੜੀ ਵਖਤਾਤ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਜਿਹੜੀ ਸਿਆਸੀ ਗੱਲ ਹੈ ਉਹ ਰੋਕ ਦਿੱਤੀ ਗਈ ਹੈ ਉਹ ਬਕਾਇਦਾ ਇਸ ਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਵੀ ਆਪਾਂ ਜਿਵੇਂ ਇੰਗਲੈਂਡ ਦੀ ਸਰਕਾਰ ਉਸ ਨੂੰ ਵੀ ਆਪਾਂ ਨਿਰਦੋਸ਼ ਨਹੀਂ ਕਹਿ ਸਕਦੇ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਕਿ 1984 ਦੇ ਵਿੱਚ ਜਿਹੜਾ ਹਮਲਾ ਹੋਇਆ ਉਸ ਦੇ ਵਿੱਚ ਉਸ ਸਮੇਂ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਇੰਗਲੈਂਡ ਦੀ ਉਸ ਦੀ ਕੀ ਸ਼ਮੂਲੀਅਤ ਸੀ ਉਹਦੇ ਜਦੋਂ ਵੀ ਜਿਹੜੇ ਵੀ ਆਪਣੇ ਕੋਲ ਵੇਰਵੇ ਆਉਣਗੇ ਉਹਨਾਂ ਦੇ ਉੱਤੇ ਵੀ ਆਪਾਂ ਪੰਛੀ ਝਾਤ ਮਾਰਾਂਗੇ ਗੱਲ ਕੀ ਕਿ ਜਿਹੜੀ ਆਜ਼ਾਦੀ ਨੂੰ ਦਬਾਉਣ ਦੀ ਗੱਲ ਭਾਵੇਂ ਇੱਥੇ ਆ ਚਾਹੇ ਉੱਥੇ ਆ ਜਿਹੜੀਆਂ ਇੱਕ ਖਾਸ ਕਿਸਮ ਦਾ ਜਿਹੜਾ ਵਰਗ ਹੈ ਜਿਹੜਾ ਹਮੇਸ਼ਾ ਹੀ ਜਿਹੜੀ ਬਾਕੀ ਲੋਕਾਂ ਨੂੰ ਆਪਣੇ ਥੱਲੇ ਹੀ ਦੇਖਣਾ ਚਾਹੁੰਦਾ ਆ ਉਹ ਉਹ ਹਮੇਸ਼ਾ ਇਹੋ ਜਿਹੇ ਹੱਥਕੰਡੇ ਅਪਣਾਉਂਦਾ ਆ ਹੌਲੀ ਹੌਲੀ ਜਿਹੜਾ ਗੁਰਦੁਆਰਿਆਂ ਦਾ ਰੂਪ ਵਿਦੇਸ਼ਾਂ ਦੇ ਵਿੱਚ ਵੀ ਬਦਲਦਾ ਜਾ ਰਿਹਾ ਆ ਤੇ
ਨਹੀਂ ਜੇਕਰ ਆਪਾਂ ਇੱਥੇ ਨਿਊਜ਼ੀਲੈਂਡ ਦੀ ਆਪਾਂ ਲੋਕਲ ਗੱਲ ਕਰ ਲਈਏ ਕਾਫੀ ਬਦਲ ਚੁੱਕਾ ਹੈ ਜਿਹੜੇ ਆਪੇ ਆਪ ਨੂੰ ਬਹੁਤ ਆਜ਼ਾਦੀ ਗੁਲਾਟੀਏ ਕਹਿੰਦੇ ਸਨ ਉਹਨਾਂ ਦੀ ਟਿਊਨ ਦਿਨ ਬਰ ਦਿਨ ਬਦਲਦੀ ਮੈਂ ਦੇਖੀ ਹੈ ਹੋਰਾਂ ਨੇ ਵੀ ਵੇਖੀ ਹੋਵੇਗੀ ਔਰ ਕਈ ਪਰਿਵਾਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਘਰ ਐਂਟਰੀ ਦੇ ਉੱਤੇ ਸੰਤਾਂ ਦੀ ਫੋਟੋ ਲੱਗੀ ਹੁੰਦੀ ਸੀ ਜਾਂ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਸਨ ਉਹ ਵੀ ਕੰਧਾਂ ਤੋਂ ਲੈ ਗਈਆਂ ਇਹੋ ਜਿਹਾ ਤਾਂ ਹਾਲਾਤ ਸਾਡੇ ਬਣ ਗਏ ਆ ਉਹ ਲਹਾਈਆਂ ਗਈਆਂ ਲਹਾਈਆਂ ਗਈਆਂ ਵੀ ਕੋਈ ਗੱਲ ਨਹੀਂ ਜੀ ਅਸੀਂ ਲਾ ਦਿੰਦੇ ਹਾਂ ਤੁਸੀਂ ਸਾਡੇ ਰਾਹ ਖੋਲੋ ਬਸ ਤੁਸੀਂ ਸਾਨੂੰ ਬੁਰਕੀ ਪਾਓ ਤੇ ਅਸੀਂ ਖਾਣ ਨੂੰ ਤਿਆਰ ਆ ਤੁਸੀਂ ਜੋ ਕਹੋਗੇ ਅਸੀਂ ਕਰਾਂਗੇ ਇੱਥੇ ਤੱਕ ਕਿ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਵੀ ਇਹੋ ਜਿਹਾ ਨਾਰਾ ਨਹੀਂ ਮਾਰਿਆ ਜਾਂਦਾ ਖੈਰ ਸਾਡੇ ਨਾਲ ਇੱਕ ਸਰੋਤੇ ਨੇ ਉਹਨਾਂ ਨੂੰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੈ ਭੀਮ ਜੈ ਭਰਤ ਜੀ ਕੁਲਦੀਪ ਜੀ ਮੈਂ ਸੁਖਦੇਵ ਬੋਲ ਰਿਹਾ ਜੀ
ਹਾਂਜੀ ਹਾਂਜੀ
ਸਭ ਤੋਂ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਵੀ ਤੁਸੀਂ ਸ਼ਹੀਦ ਊਧਮ ਸਿੰਘ ਉਹਨਾਂ ਨੂੰ ਸ਼ਹੀਦੀ ਦਿਨ ਤੇ ਯਾਦ ਕਰ ਰਹੇ ਹਾਂ। ਵੈਸੇ ਉਹਨਾਂ ਦਾ ਸ਼ਹੀਦੀ ਦਿਨ ਕੱਲ ਨੂੰ ਆ 31 ਜੁਲਾਈ ਤੇ 1940 ਨੂੰ ਉਹਨਾਂ ਨੂੰ ਪੈਲਟ ਵਿਲੇ ਜੇਲ ਇੰਗਲੈਂਡ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਔਰ ਬਹੁਤ ਧੰਨਵਾਦੀ ਹਾਂ ਵੀ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਔਰ ਮੈਂ ਇੱਥੇ ਗੱਲ ਕਹਿਣਾ ਚਾਹੁੰਦਾ ਵੀ ਭਾਵੇਂ ਸਾਡੇ ਨਿਊਜ਼ੀਲੈਂਡ ਦੇ ਬਹੁਤੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਨਹੀਂ ਯਾਦ ਕੀਤਾ ਜਾਂਦਾ, ਪਰ ਬੰਬੇ ਗੁਰੂ ਘਰ ਚ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਜਨਮਦਿਨ ਤੇ ਵੀ ਤੇ ਸ਼ਹੀਦੀ ਦਿਨ ਤੇ ਵੀ। ਤੇ ਹਾਂਜੀ ਬਹੁਤ ਵਧੀਆ ਗੱਲ। ਦੂਸਰੀ ਗੱਲ ਇਹ ਆ ਵੀ ਮੈਂ ਉਹਨਾਂ ਦੀ ਜੀਵਨੀ ਇੱਕ ਦਿਨ ਪੜ੍ਹਦਾ ਸੀਗਾ ਤੇ ਜਦੋਂ ਗਾਂਧੀ ਨੂੰ ਪਤਾ ਲੱਗਾ ਨਾ ਵੀ ਆਪਣੇ ਊਧਮ ਸਿੰਘ ਉਹਨਾਂ ਨੇ ਮਾਈਕਲ ਅਡਵਾਇਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਜਿਹੜੇ ਬਾਕੀ 3-4 ਹੋਰ ਜ਼ਖਮੀ ਹੋ ਗਏ ਆ,
ਹਾਂਜੀ ਲੋਈ ਵਰਗੇ, ਹਾਂਜੀ
ਹਾਂਜੀ, ਤੇ ਗਾਂਧੀ ਨੇ ਗੱਲ ਕਹੀ ਸੀ ਕਹਿੰਦਾ ਵੀ ਸਾਨੂੰ ਭਾਰਤੀਆਂ ਨੂੰ ਇਸ ਘਟਨਾ ਤੇ ਸ਼ਰਮ ਆਉਣੀ ਚਾਹੀਦੀ ਆ, ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਵੀ ਜਿਹੜੇ 4 ਬਚ ਗਏ ਜ਼ਖਮੀ ਉਹ ਜਲਦੀ ਠੀਕ ਹੋ ਜਾਣ,
ਹਾਂਜੀ,
ਤਾਂ ਮਰ ਗਿਆ ਮਾਈਕਲ ਅਡਵਾਇਰ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ,
ਹਾਂਜੀ,
ਇਹ ਵਰਡਿੰਗ ਗਾਂਧੀ ਦੀ ਆ। ਹੁਣੀ ਕਿਤਾਬ ਪਈ ਆ, ਮੈਂ ਦੇਖਦਾ ਜੀ ਉਹਨਾਂ ਬਾਰੇ,
ਹਾਂਜੀ ਹਾਂਜੀ,
ਤੇ ਆਹ ਦੇਖੋ ਕੀ ਇਹਨੇ, ਮੇਰੀ ਤਰ੍ਹਾਂ ਹਰ ਭਾਰਤੀ ਨੂੰ ਸੀ ਹੱਤਿਆ ਤੇ ਸ਼ਰਮ ਹੁਣ ਆਉਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਹੋਰ 3 ਮਾਣਯੋਗ ਅੰਗਰੇਜ਼ਾਂ ਦੀਆਂ ਜਾਨਾਂ ਬਚ ਗਈਆਂ। ਗਾਂਧੀ ਦੀ ਵਰਡਿੰਗ ਹੈ ਜੀ, ਇਹ ਦੇਖ ਲਓ ਵੀ ਏਦਾਂ ਦੇ ਗਾਂਧੀ ਹੋਣੀ ਸੀ। ਔਰ ਜਿਵੇਂ ਕਿ ਤੁਸੀਂ
ਹਾਂਜੀ ਗਾਂਧੀ ਹੋਣਾ ਦੇ ਨਾਂ ਤੇ
ਪਰਿਵਾਰ ਅੱਜ ਗੁਰਬਦੀ ਜੀਵਨ ਹੰਡਾ ਰਿਹਾ ਆ, ਬਹੁਤ ਮਾੜੀ ਹਾਲਤ ਚ ਆ।
ਨਹੀਂ ਭਾਜੀ ਦੇਖੋ ਇੱਕ ਗੱਲ ਹੋਰ ਵੀ ਆ,
ਹਾਂਜੀ,
ਗਾਂਧੀ ਹੁਣਾਂ ਦੀਆਂ ਮੰਡੀਆਂ ਦੇ ਨਾਂ ਹਜੇ ਵੀ 50-60 ਏਕੜ 50-60 ਕਿੱਲੇ 60-60 ਕਿੱਲੇ ਬੋਲਦੇ ਆ,
ਪੁੱਛੋ ਨਾ ਜੀ।
ਹਾਂਜੀ, ਤੇ ਉਹ ਬੇਚਾਰਾ ਜਿਹੜਾ ਕੁਰਬਾਨੀ ਕਰ ਗਿਆ ਤੇ ਉਹ ਬੇਚਾਰਾ ਰੋਟੀ ਤੋਂ ਵੀ, ਉਹਦੇ ਪਰਿਵਾਰ ਰੋਟੀ ਤੋਂ ਵੀ ਤਰਸ ਰਿਹਾ,
ਰੋਟੀ ਤੋਂ ਵੀ, ਉਹਦੀਆਂ ਆਸੀਆਂ ਲਈ ਹੈ ਤੱਕ ਕੋਈ ਯਾਦਗਾਰ ਬਣਨ ਲਈ ਜਗ੍ਹਾ ਨਹੀਂ ਮਿਲੀ ਉਹਨਾਂ ਨੂੰ।
ਹਾਂਜੀ ਹਾਂਜੀ,
ਸਭ ਤੋਂ ਦੁੱਖ ਦੀ ਗੱਲ ਤਾਂ ਆਇਆ ਨਾ,
ਹਾਂਜੀ,
ਇੱਕ ਜਿਹੜੇ ਦੇਸ਼ ਦੇ ਗੱਦਾਰ ਅਖੌਤੀ ਸ਼ਹੀਦ ਬਣੇ ਆ ਉਹਨਾਂ ਲਈ ਕਈ ਕਈ ਏਕੜ ਜਿਹੜੀ ਜਿਹਨਾਂ ਦੀ ਕੀਮਤ ਕਰੋੜਾਂ ਰੁਪਈਏ ਇਸ ਵੇਲੇ।
ਹਾਂਜੀ, ਦਿੱਲੀ ਦੇ ਵਿੱਚ ਦੇਖੋ ਜੀ ਕਿੰਨੀ 150 ਏਕੜ ਦੇ ਨੇੜੇ, 150-200 ਏਕੜ ਦੇ ਨੇੜੇ ਜਿਹੜੀਆਂ ਜਿੱਥੇ ਇਹਨਾਂ ਦੀਆਂ ਸਮਾਧਾਂ ਬਣੀਆਂ ਉੱਥੇ 50-50 ਏਕੜ ਇੱਕ ਇੱਕ ਦੇ ਨਾਲ ਦੇ ਜ਼ਮੀਨ ਆ ਜੀ।
ਹਾਂਜੀ, ਦੇਖ ਲਓ ਵੀ ਉਹਨਾਂ ਲਈ ਇੰਨੀ ਜਗ੍ਹਾ ਤੇ ਜਿਹੜੇ ਸ਼ਹੀਦ ਆ ਉਹਨਾਂ ਲਈ 1 ਇੰਚ ਜਗ੍ਹਾ ਹੈ ਨੀ ਕਿ ਉਹਨਾਂ ਦੇ ਪਰਿਵਾਰ ਭੁੱਖੇ ਮਰਦੇ ਆ।
ਤੁਸੀਂ ਇਹ ਦੇਖੋ ਵੀ ਸਰਦਾਰ ਊਧਮ ਸਿੰਘ ਹੁਣੀ ਤਾਂ ਉੱਧਰ ਅਡਵਾਇਰ ਦੇ ਗੋਲੀਆਂ ਮਾਰਦੇ ਸੀ ਤੇ ਗਾਂਧੀ ਹੁਣੀ ਤੇ ਨਹਿਰੂ ਹੁਣੀ ਇੱਧਰ ਆਪਣੀਆਂ ਜਿਹੜੀਆਂ ਮਸਤੀਆਂ ਕਰਦੇ ਫਿਰਦੇ ਸਨ।
ਇਹ ਤਾਂ ਪੂਰੀ ਕੀ ਮੈਂ ਕਿਹੜੇ ਬਰਡ ਵਰਤਾਂ ਦੇ ਮੌਜਾਂ ਲੁੱਟਦੇ ਹੈਗੇ।
ਹਾਂਜੀ ਹਾਂ,
ਇਹਨਾਂ ਦੇ ਰਾਜਿਆਂ ਇਹ ਸ਼ਾਹੀ ਠਾਠ ਸੀਗੇ ਤਾਂ ਐਵੇਂ ਦਿਖਾਵੇ ਦੇ ਸੀ ਵੀ ਅਸੀਂ ਦੇਸ਼ ਲਈ ਲੜ ਰਹੇ ਹਾਂ, ਲੜ ਨਹੀਂ ਰਹੇ ਸੀ, ਇਹ ਅੰਗਰੇਜ਼ਾਂ ਨਾਲ ਆਪਣੀਆਂ ਐਸ਼ ਪ੍ਰਸਤੀ ਕਰ ਰਹੀ ਜਿਹੜੇ ਪੰਜਾਬੀ ਚ ਆਪਾਂ ਕਹੀਏ ਤਾਂ।
ਨਹੀਂ ਜੀ, ਹੋਰ ਵੀ ਦੇਖੀਏ ਜਿੰਨੀਆਂ ਇਹਨਾਂ ਦੀਆਂ ਫੋਟੋਆਂ ਤਕਰੀਬਨ ਹੁਣ ਬੜੀਆਂ ਸਾਹਮਣੇ ਆਉਂਦੀਆਂ, ਔਰ ਇਹਨਾਂ ਕੋਲ ਉਸ ਟਾਈਮ ਵੀ ਆਲੀਸ਼ਾਲ ਗੱਡੀਆਂ ਜਿਹੜੀਆਂ ਬ੍ਰਿਟਿਸ਼ ਗੋਰੇ ਜਿਹੜੇ ਰੱਖਦੇ ਸਨ,
ਹਾਂਜੀ ਹਾਂਜੀ,
ਉਹ ਗੱਡੀਆਂ ਉਹਨਾਂ ਦੀ ਸਵਾਰੀ ਇਹ ਗਾਂਧੀ ਪਰਿਵਾਰ ਤੇ ਨਹਿਰੂ ਹੁਣੀ ਕਰਦੇ ਰਹੇ।
ਹਾਂਜੀ 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 ਹਾਂਜੀ,
ਐ ਤਾਂ ਸਾਡੇ ਵਿਚਾਰੇ ਜਿਹੜੇ ਸ਼ਹੀਦ ਮਰਨ ਵਾਲੇ ਉਹ ਰੇਲਾਂ ਤੇ ਟ੍ਰੇਨਾਂ ਦੇ ਵਿੱਚ ਧੱਕੇ ਖਾਂਦੇ ਰਹੇ ਜੀ।
ਹਾਂਜੀ ਬਿਲਕੁਲ ਬਿਲਕੁਲ, ਮੈਂ ਇਹਨਾਂ ਦੀ ਜੀਵਨੀ ਬਾਰੇ ਪੜ੍ਹਿਆ ਸੀ ਵੀ ਜਿੱਦਾਂ ਕਿ ਨਾ ਸ਼ਹੀਦ ਊਧਮ ਸਿੰਘ ਹੁੰਦਾ ਅਸਲੀ ਵੈਸੇ ਜਨਮ ਹੋਇਆ ਸੀਗਾ ਯੂਪੀ ਦੇ ਪਿੰਡ ਪਠਿਆਰੀ ਵਿੱਚ ਹੋਇਆ ਸੀਗਾ ਜੀ।
ਹਾਂਜੀ ਹਾਂਜੀ ਹਾਂ, ਸਹੀ ਹੈ ਜੀ ਇਹ।
ਪਿਤਾ ਜੀ ਦਾ ਨਾਮ ਚੂੜ ਰਾਮ ਸੀਗਾ ਤੇ ਮਾਤਾ ਦਾ ਨਾਮ ਨਰੈਣੀ ਦੇਵੀ ਸੀਗਾ। ਜਿੱਦਾਂ ਉਹਨਾਂ ਦੇ ਪਿਤਾ ਜੀ ਰੁਜ਼ਗਾਰ ਦੀ ਭਾਲ ਵਿੱਚ, ਜਿੱਦਾਂ ਅੱਜ ਆਪਾਂ ਭਈਏ ਕਹਿੰਦੇ ਹੁੰਦੇ ਨਾ ਪੰਜਾਬ ਚ,
ਹਾਂਜੀ,
ਉਹ ਇੱਦਾਂ ਆਏ ਸੀ ਉਹਨਾਂ ਦੇ ਪਿਤਾ ਜੀ।
ਠੀਕ ਹੈ
ਜੀ, ਤੇ ਉਹ ਜਦੋਂ ਆ ਗਏ ਫਿਰ ਉਹ ਆ ਕੇ ਸੁਨਾਮ ਰਹਿਣ ਲੱਗੇ।
ਹਾਂਜੀ,
ਉਹ ਫਿਰ ਇਹ ਜ਼ਿਮੀਂਦਾਰ ਕੋਲ ਜਿੱਦਾਂ ਪਸ਼ੂਆਂ ਦੀ ਦੇਖਭਾਲ ਕਰਨੀ ਜਾਂ ਹੋਰ ਮਿਹਨਤ ਮਜ਼ਦੂਰ ਜਾਂ ਖੇਤਾਂ 'ਚ ਕੰਮ ਕਰਨ ਲੱਗੇ, ਉਹ ਬਿਮਾਰ ਰਹਿੰਦੇ ਸੀਗੇ। ਉਹਨੇ ਜਦੋਂ ਦੇਖਿਆ ਵੀ ਮੈਂ ਹੁਣ ਬਿਮਾਰ ਜ਼ਿਆਦਾ ਰਹਿਣਾ, ਮਾਤਾ ਤਾਂ ਉਹਨਾਂ ਦੀ ਪਹਿਲਾਂ ਹੀ ਗੁਜ਼ਰ ਗਈ ਸੀ, ਸ਼ਹੀਦ ਊਧਮ ਸਿੰਘ ਉਹਨਾਂ ਦੀ, ਇਹਨਾਂ ਦਾ ਦੂਜਾ ਭਰਾ ਸੀ ਸਾਧੂ ਸਿੰਘ,
ਹਾਂਜੀ,
ਤੇ ਉਹ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ।
ਹਾਂਜੀ,
ਦੇਖਿਆ ਵੀ ਹੁਣ ਮੈਂ ਬਚਣਾ ਨੀ, ਇਹਨਾਂ ਬੱਚਿਆਂ ਨੂੰ ਕੌਣ ਦੇਖੂ। ਉਹਨਾਂ ਨੇ ਫਿਰ ਉਹ ਜਿਹੜੇ ਨਾ ਯਤੀਮ ਖਾਨਾ ਸੀਗਾ ਗਿਆਨੀ ਗੁਰਮੁਖ ਸਿੰਘ ਜੀ ਹੁਣੀ ਬਣਾਇਆ ਜਾਂ ਚਲਾ ਰਹੇ ਸੀਗੇ, ਤੇ ਉਹਨਾਂ ਨੂੰ ਉਹ ਦਾਖਲ ਕਰਾ ਗਏ ਜਾਂ ਯਤੀਮ ਖਾਨੇ ਉਹਨਾਂ ਨੂੰ ਛੱਡ ਗਏ।
ਹਾਂਜੀ, ਉਹਨਾਂ ਨੂੰ ਬਾਹ ਫੜਾ ਗਿਆ ਜੀ ਸਾਂਭੀ ਵੀ ਤੁਸੀਂ, ਹਾਂਜੀ, ਕੋਈ ਉਹਨਾਂ ਦਾ ਲਿੰਕ ਸੀਗਾ ਜੀ।
ਬਿਲਕੁਲ, ਤੇ ਉੱਥੋਂ ਦੇ ਇੱਕ ਉਹਨਾਂ ਜਦੋਂ ਉੱਥੇ ਥੋੜਾ ਬਹੁਤ ਪੜ੍ਹੇ ਲਿਖੇ ਤੇ ਇੱਕ ਕੋਈ ਅੱਛੇ ਜ਼ਿਮੀਂਦਾਰ ਸੀਗੇ ਜਿਹਨਾਂ ਕੋਲ ਆਪਣੇ ਕੋਈ ਔਲਾਦ ਨਹੀਂ ਸੀ, ਸਰਦਾਰ ਨਾਮ ਸਿੰਘ ਜੀ, ਉਹਨਾਂ ਨੇ ਉਹਨਾਂ ਨੂੰ ਗੋਦ ਲੈ ਲਿਆ ਸੀਗਾ।
ਠੀਕ ਜੀ,
ਤੇ ਫਿਰ ਉਹਨਾਂ ਨੇ ਕਿੱਦਾਂ ਮੈਟ੍ਰਿਕ ਕੀਤੀ ਆ, ਫਿਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕ ਉਹਨੇ ਆਪਣੀ ਅੱਖੀਂ ਦੇਖਿਆ, ਉਹਨਾਂ ਨੇ ਕਿੱਦਾਂ ਪ੍ਰਣ ਕੀਤਾ ਵੀ ਮੈਂ ਉਹਨਾਂ ਨੂੰ ਮਾਰਨਾ ਮਾਈਕਲ ਅਡਵਾਇਰ ਨੂੰ, ਜਨਰਲ ਡਾਇਰ ਨੂੰ, ਅਸਲ ਉਹਨਾਂ ਨੇ ਮਾਰਨਾ ਸੀ ਜਨਰਲ ਡਾਇਰ ਤਾਂ ਪਹਿਲਾਂ ਹੀ ਪਲੇਗ ਨਾਲ ਮਰ ਗਿਆ
ਕੁਦਰਤੀ,
ਤੇ ਮਾਈਕਲ ਅਡਵਾਇਰ ਨੂੰ ਮਾਰਿਆ ਸੀ ਉਹਨਾਂ ਨੇ। ਹਾਂਜੀ ਹਾਂਜੀ, ਕਿਉਂ ਜਨਰਲ ਡਾਇਰ ਤਾਂ ਪਹਿਲਾਂ ਹੀ ਮਰ ਗਿਆ ਸੀ ਨਾ ਉਹਨੂੰ ਬਿਮਾਰੀ ਨਾਲ, ਉਹ ਪਹਿਲਾਂ ਹੀ ਮਰ ਗਿਆ ਹੈਗਾ ਕੁਦਰਤੀ।
ਹਾਂਜੀ, ਨਹੀਂ ਪਰ ਉਹਦੇ ਤਬੇਲੇ ਦੇ ਵਿੱਚ ਵੀ ਜੀ ਇਹ ਅਡਵਾਇਰ ਦੇ ਕੰਮ ਕਰਦਾ ਰਿਹਾ ਪਰ ਇਹਨੇ ਮਾਰਿਆ ਨੀ ਉਹਨੂੰ। ਹਾਂਜੀ ਹਾਂ ਓਹਦੇ ਓਹਨੂੰ ਕੀਤਾ ਨੀ ਵੀ ਕਿਉਂਕਿ ਇਹ ਚਾਹੁੰਦਾ ਸੀ ਬਈ ਜਿਹੜੀ ਸਰਦਾਰ ਊਧਮ ਸਿੰਘ ਦੀ ਸੋਚ ਸੀ ਵੀ ਜਿਹੜੇ ਅਸੀਂ ਕਿਰਤੀ ਲੋਕ ਆ ਵੀ ਸਾਡੇ ਤੇ ਕੰਮ ਦੇ ਉੱਤੇ ਕਿਸੇ ਤੇ ਕੋਈ ਉਂਗਲ ਨਾ ਚੱਕੇ ਵੀ ਇਹ ਕੰਮ ਕਰਨ ਆਏ ਆਹ ਕੰਮ ਕਰਦੇ ਆ।
ਹਾਂਜੀ ਹਾਂਜੀ ਕਿੱਦਾਂ ਉਹਨਾਂ ਨੇ ਉੱਥੇ ਜਾ ਕੇ ਉੱਥੇ ਨੌਕਰੀ ਕੀਤੀ ਫਿਰ ਟੈਕਸੀ ਚਲਾਈ ਉੱਥੇ ਦੀ ਇੱਕ ਲੇਡੀ ਮਿਸ ਮੈਰੀ ਨਾਲ ਉਹਨਾਂ ਦੀ ਮਿੱਤਰਤਾ ਹੋਈ ਉਹਦੀ ਹੈਲਪ ਦੇ ਨਾਲ ਉਹਨਾਂ ਨੇ ਫਿਰ ਮਾਈਕਲ ਅਡਵਾਇਰ ਦੇ ਨੌਕਰੀ ਕੀਤੀ।
ਹਾਂਜੀ
ਬੜੀ ਲੰਬੀ ਉਹਨਾਂ ਭਾਵ ਕਿ 19-20 ਸਾਲ ਸਟਰਗਲ ਕੀਤੀ ਸਿਰਫ ਇੱਕ ਆਪਣਾ ਉਹ ਉਸ ਹੱਤਿਆਕਾਂਡ ਦਾ ਬਦਲਾ ਲੈਣ ਲਈ।
ਹਾਂਜੀ ਹਾਂਜੀ
ਉਹ ਬਹੁਤ ਵੱਡੀ ਕੁਰਬਾਨੀ ਮਾਲਕ ਦੇ ਲਓ ਵੀ ਆਪਾਂ ਨੂੰ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਆਪਾਂ ਵੀ ਉਹਨਾਂ ਨੂੰ ਬਾਹਰ ਆਏ ਹਾਂ ਆਪਾਂ ਤਾਂ ਆਪਣੇ ਘਰਾਂ ਦੀ ਚਿੰਤਾ ਹੀ ਨਹੀਂ ਮੁੱਕਦੀ ਤੇ ਸਮਾਜ ਦੀ ਆਪਾਂ ਕੀ ਕਰਨੀ ਦੇਸ਼ ਦੀ ਕੀ ਕਰਨੀ ਚਿੰਤਾ ਤੇ ਉਹਨਾਂ ਨੇ ਆਪਣੀ ਜੀਵਨ ਕੁਰਬਾਨ ਕਰਤਾ। ਇਹ ਨੀ ਸੋਚਿਆ ਵੀ ਮੈਂ ਐਸ਼ ਆਰਾਮ ਦੀ ਜ਼ਿੰਦਗੀ ਚ ਜੀਵਾਂ ਜਾਂ ਮੈਂ ਬਾਹਰ ਆ ਗਿਆ, ਨਹੀਂ ਉਹਨੇ ਜਿਹੜਾ ਪੁਰਾਣਾ ਆਪਣਾ ਪੂਰਾ ਕੀਤਾ।
ਹਾਂਜੀ
ਯੋਧੇ ਬਹੁਤ ਘੱਟ ਹੁੰਦੇ ਆ।
ਹਾਂਜੀ
ਤੇ ਸਾਨੂੰ ਉਹਨੂੰ ਯਾਦ ਕਰਨਾ ਚਾਹੀਦਾ। ਤੁਹਾਡਾ ਬਹੁਤ ਧੰਨਵਾਦ ਜੀ,
ਤੁਸੀਂ ਉਹਨੂੰ
ਯਾਦ ਕਰ ਰਹੇ ਹਾਂ।
ਹਾਂਜੀ ਹਾਂਜੀ
ਤੁਹਾਡਾ ਵੀ ਬਹੁਤ ਧੰਨਵਾਦ।
ਠੀਕ ਹੈ ਭਾਜੀ, ਕਾਫੀ ਗੱਲਾਂ ਤੁਸੀਂ ਵੀ ਕਵਰ ਅਪ ਕਰ ਗਿਆ ਜੀ, ਕਿਉਂਕਿ ਅਸੀਂ ਤਾਂ ਜਿਹੜੀਆਂ ਥੋੜੀ ਜਿਹੀ ਡੀਪਲੀ ਗੱਲਾਂ ਘੱਟ ਕਰਦੇ ਅੱਜ ਕੱਲ।
ਹਾਂਜੀ ਦੇਖ ਲਓ ਵੀ ਬਾਕੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਅਰੂੜ ਸਿੰਘ ਉਹਨਾਂ ਨੇ ਜਨਰਲ ਡਾਇਰ ਨੂੰ ਉਸੇ ਵੇਲੇ ਸਨਮਾਨਿਤ ਕੀਤਾ ਸੱਦ ਕੇ।
ਹਾਂਜੀ
ਦਿਲੀ ਭੁਗਤ ਸੀ ਉਹਨਾਂ ਨਾਲ, ਪੂਰਾ ਉਹਨਾਂ ਨਾਲ ਲਿੰਕ ਸੀਗਾ।
ਹਾਂਜੀ
ਗੋਰਿਆਂ ਨਾਲ
ਪੂਰਾ ਪੂਰਾ ਜੀ। ਇਹ ਜਿਹੜੇ ਪਰਿਵਾਰ ਆ ਨਾ ਜੀ, ਇਹ ਪਹਿਲਾਂ ਤੋਂ ਹੀ ਜਿਵੇਂ ਡੋਗਰਿਆਂ ਤੋਂ ਸਿੱਖੀ ਦਾ ਘਾਣ ਇਹਨਾਂ ਨੇ ਕੀਤਾ, ਮਤਲਬ ਸਿੱਖ ਰਾਜ ਦਾ ਕਹਿ ਲਓ, ਪੰਜਾਬੀਆਂ ਦਾ ਘਾਣ ਕੀਤਾ। ਮਿਸਲਾਂ ਮਿਸਲਾਂ ਦੇ ਵਿੱਚ ਆਲਾ ਸਿੰਘ ਹੁੰਦਾ ਸੀਗਾ ਜੀ, ਤੇ ਬਾਅਦ ਦੇ ਵਿੱਚ ਇਹ ਡੋਗਰੇ ਆ ਗਏ, ਤੇ ਬਾਅਦ ਦੇ ਵਿੱਚ ਆਹ ਬਾਦਲ ਪਰਿਵਾਰ ਮਜੀਠੀਆ ਤੇ ਆਹ
ਇਹ ਖੂਹਾਂ ਚ ਜ਼ਹਿਰ ਪਾਉਂਦੇ ਰਹੇ ਜੀ, ਤੇ ਅੱਜ ਕੱਲ ਉਹ ਹੀ ਸਾਡੇ ਲੀਡਰ ਆ। ਹਾਂਜੀ ਇਹਨਾਂ ਦੇ ਵਡੇਰੇ ਜਿਹੜੇ ਆ ਖੂਹਾਂ ਚ ਜ਼ਹਿਰ ਪਾਉਂਦੇ ਰਹੇ,
ਬਣਾ ਕੇ ਪੇਸ਼ ਕੀਤੇ ਗਏ ਨਾ ਜੀ।
ਹਾਂਜੀ
ਬਾਕੀ ਗੱਲ ਇੱਦਾਂ ਵੀ ਜਿੱਦਾਂ ਆਪਾਂ ਗੁਰੂ ਸਾਹਿਬਾਨ ਦੇ ਦਿਨ ਮਨਾਉਂਦੇ ਆ ਸ਼ਹੀਦਾਂ ਨੂੰ, ਏਦਾਂ ਇਹਨਾਂ ਦਾ ਨਾ ਸਾਨੂੰ ਸ਼ਹੀਦ ਊਧਮ ਸਿੰਘ ਜਾਂ ਹੋਰ ਸਾਡੇ ਸ਼ਹੀਦ ਆ ਉਹਨਾਂ ਦੇ ਦਿਨ ਸਾਨੂੰ ਗੁਰੂ ਘਰਾਂ ਚ ਮਨਾਉਂਦੇ ਰਹਿਣਾ ਚਾਹੀਦਾ, ਤਾਂ ਕਿ ਸਾਡੇ ਸਮਾਜ ਨੂੰ ਸਾਡੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਸਾਡੇ ਸ਼ਹੀਦ ਵੀ ਹੈਗੇ ਆ।
ਹਾਂਜੀ ਹਾਂਜੀ ਹਾਂ ਨਹੀਂ ਬਹੁਤ
ਬਹੁਤ ਘੱਟ ਕੋਈ ਨਾਂ ਲੈਂਦਾ ਸ਼ਹੀਦ ਊਧਮ ਸਿੰਘ ਉਹਨਾਂ ਦਾ,
ਨਹੀਂ ਕਿਸੇ ਦਾ ਵੀ ਭਗਤ ਸਿੰਘ ਸਰਾਭੇ ਹੁਣਾਂ ਨੂੰ ਵੀ ਕੋਈ ਯਾਦ ਨਹੀਂ ਕਰਦਾ ਜੀ।
ਹਾਂਜੀ ਗੁਰੂ ਘਰਾਂ ਸਪੈਸ਼ਲੀ ਨਹੀਂ ਯਾਦ ਕਰਦੇ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਗੁਰੂ ਘਰਾਂ ਦਾ ਬਿਲਕੁਲ ਨਹੀਂ ਯਾਦ, ਠੀਕ ਹੈ ਜੀ, ਬਹੁਤ ਧੰਨਵਾਦ ਜੀ,
ਥੈਂਕ ਯੂ ਭਾਜੀ,
ਜੈ ਸਿੰਘ ਜੀ,
ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ ਇਹ ਸਨ ਸਾਡੇ ਸਰੋਤੇ ਜਿਹੜੇ ਅਕਸਰ ਹੀ ਆਪਣੀ ਵਿਚਾਰ ਦੇ ਨਾਲ ਪ੍ਰੋਗਰਾਮ ਨੂੰ ਥੋੜਾ ਰੰਗਲਾ ਬਣਾ ਦਿੰਦੇ ਨੇ, ਤੇ ਕਿਉਂਕਿ ਨੌਲੇਜ ਦੀ ਗੱਲ ਹੁੰਦੀ ਹੈ, ਜਿਵੇਂ ਹੁਣ ਕਈ ਗੱਲਾਂ ਉਹਨਾਂ ਨੇ ਸਰਦਾਰ ਊਧਮ ਸਿੰਘ ਦੀ ਜੀਵਨੀ ਦੇ ਉੱਤੇ ਕੀਤੀਆਂ, ਵਧੀਆ ਉਹਨੂੰ ਜਿਹੜਾ ਰੰਗ ਦਿੱਤਾ।
ਵੈਸੇ ਜਿਹੜੇ ਊਧਮ ਸਿੰਘ ਜੀ ਦੇ ਪਰਿਵਾਰ ਨੇ ਵੀ ਜਿਹੜਾ ਬਾਅਦ ਦੇ ਵਿੱਚ ਜਿਹੜੇ ਉਹਨਾਂ ਨੇ ਸਿੱਖ ਧਰਮ ਦੇ ਵਿੱਚ ਸ਼ਮੂਲੀਅਤ ਕੀਤੀ ਸੀ, ਅੰਮ੍ਰਿਤ ਛਕਿਆ ਸੀ, ਉਹਨਾਂ ਦਾ ਨਾਮ ਵੀ ਬਦਲਿਆ ਗਿਆ ਸੀ ਮੁੜ ਕੇ, ਪਹਿਲਾ ਨਾਮ ਚੂੜ ਰਾਮ ਸੀ ਤੇ ਦੂਸਰਾ ਨਾਮ ਇੱਕ ਹੁਣ ਮੈਂ ਹੁਣੇ।
ਖੈਰ ਐਨੀਵੇ ਇਹ ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੋਈ ਬੈਠਾ ਹੈ, ਸਮੇਂ ਦੀ ਬੰਦਿਸ਼, ਸਮੇਂ ਦਾ ਜਿਹੜਾ ਦੌਰ ਹੈ ਜਾਂ ਸਮੇਂ ਦੀ ਜਿਹੜੀ ਘੜੀ ਹੈ ਉਹ ਕਦੇ ਵੀ ਖੜਦੀ ਨਹੀਂ ਹੈ, ਤੇ ਸਾਨੂੰ ਸਮੇਂ ਦੇ ਹਾਣੀ ਬਣਨਾ ਬਹੁਤ ਜ਼ਰੂਰੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਇਸੇ ਤਰ੍ਹਾਂ ਇੱਕ ਨਵਾਂ ਰੰਗ, ਇੱਕ ਨਵਾਂ ਪ੍ਰੋਗਰਾਮ, ਇੱਕ ਨਵੀਂ ਯਾਦ, ਇੱਕ ਨਵਾਂ ਚੈਪਟਰ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰੀ ਭਰਾਂਗੇ। ਤਦ ਤੱਕ ਲਈ ਅੱਜ ਦੀਆਂ ਭੁੱਲਾਂ ਗਲਤੀਆਂ ਜਿਹੜੀਆਂ,
ਬਿਲਕੁਲ ਇੱਕ ਮਿੰਟ,
ਹਾਂਜੀ ਸੋ
ਪਹਿਲਾ ਨਾਮ, ਹਾਂਜੀ ਬਾਅਦ ਵਿੱਚ ਉਹਨਾਂ ਦਾ ਨਾਮ ਟਹਿਲ ਸਿੰਘ ਰੱਖਿਆ ਗਿਆ ਸੀਗਾ।
ਹਾਂਜੀ
ਇਹਦੇ ਵਿੱਚ ਕਈ ਇਤਿਹਾਸਕ ਪੱਖ ਕਈ ਬਹੁਤ ਜ਼ਿਆਦਾ ਆਉਂਦੇ,
ਬਹੁਤ ਜ਼ਿਆਦਾ ਆਉਂਦੇ। ਹਾਂਜੀ
ਹਾਂਜੀ ਹਾਂਜੀ ਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ ਪੰਜਾਬ ਦੀ ਧਰਤੀ ਆ ਇਸ ਦੇ ਵਿੱਚ ਜਿਹੜੇ ਲੋਕ ਆ ਕੇ ਵਸੇ ਆ ਬਹੁਤ ਦੂਰੋਂ ਦੂਰੋਂ ਬਹੁਤ ਪਾਸਿਆਂ ਤੋਂ ਉੱਤੋਂ ਪੰਜਾਬ ਦੇ ਉੱਤੇ ਆ ਕੇ ਵਸੇ, ਕਿਉਂਕਿ ਇੱਕ ਤਾਂ ਇਹ ਜਿਹੜਾ ਉਸ ਪਾਸਿਓਂ ਹਮਲਾਵਰ ਧਿਰਾਂ ਆਉਂਦੀਆਂ ਸੀ ਉਹਨਾਂ ਲਈ ਇੱਕ ਰਾਹ ਬਣਦਾ ਸੀ, ਤੇ ਦੂਸਰੇ ਪਾਸਿਓਂ ਜਦੋਂ ਭਾਰਤ ਤੋਂ ਕਿਸੇ ਨੇ ਵਪਾਰ ਕਰਨ ਜਾਣਾ ਤਾਂ ਉਹਦੇ ਲਈ ਇਹ ਰਾਹ ਸੀ ਦੋਵਾਂ ਪਾਸਿਆਂ ਦੇ ਉੱਤੋਂ। ਇਸੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਤੁਹਾਨੂੰ ਬਹੁਤ ਤਰ੍ਹਾਂ ਦੇ ਮਤਲਬ ਲੋਕ ਤੁਹਾਨੂੰ ਮਿਲ ਜਾਣਗੇ।
ਹਾਂਜੀ ਪਰ ਜੇਕਰ ਉੱਦਾਂ ਉਹਨਾਂ ਦਾ ਨਾਂ ਦੇਖਣਾ ਹੋਵੇ, ਜਿਹੜਾ ਇੱਕ ਇਹ ਵੀ ਨਾਂ ਜੀ ਆਜ਼ਾਦ ਮੁਹੰਮਦ ਸਿੰਘ,
ਉਹ ਇਹਨਾਂ ਨੇ ਬਾਅਦ ਵਿੱਚ,
ਹਾਂਜੀ ਹਾਂ ਜਦੋਂ ਉੱਥੇ, ਹਾਂਜੀ ਤੇ ਕਿਉਂਕਿ ਆਇਡੈਂਟੀ ਬਣਾਉਣੀ ਪੈਂਦੀ ਹੈ, ਤੁਹਾਨੂੰ ਸ਼ਖਸੀਅਤ ਨੂੰ ਉਭਾਰਨਾ ਪੈਂਦਾ ਹੈ, ਤਦ ਹੀ ਲੋਕ ਯਾਦ ਕਰਦੇ ਨੇ। ਜੇਕਰ ਅੱਜ ਆਪਾਂ ਊਧਮ ਸਿੰਘ ਨੂੰ ਯਾਦ ਕਰਦੇ ਹਾਂ, ਕੋਈ ਕਾਰਨ ਨੇ, ਕੋਈ ਜ਼ਰੀਆ ਹੈ, ਕੋਈ ਨਜ਼ਰੀਆ ਹੈ, ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਕਈ ਗੱਲਾਂ ਅਸੀਂ ਆਪਦੇ ਨਾਲ ਸਾਂਝ ਪਾਉਂਦਿਆਂ ਹੋਇਆਂ ਇੱਧਰ ਦੀਆਂ ਜਾਂ ਉੱਧਰ ਦੀਆਂ ਸਹੀ ਹੋ ਗਈਆਂ ਹੋਣਗੀਆਂ ਉਹ ਤੁਸੀਂ ਕਬੂਲਿਓ, ਕੋਈ ਗਲਤ ਹੋ ਗਈ ਹੋਵੇ ਸਾਡੀ ਝੋਲੀ ਵਿੱਚ ਪਾਇਓ ਜੀ, ਤੇ ਅਰਦਾਸ ਕਰਿਓ ਵਧੀਆ ਤੋਂ ਵਧੀਆ ਸੁਚੱਜੇ ਤਰੀਕੇ ਦੇ ਨਾਲ ਆਪਦੀ ਸੇਵਾ ਦੇ ਵਿੱਚ ਪ੍ਰੋਗਰਾਮ ਪੇਸ਼ ਕਰਦੇ ਰਹੀਏ। ਇੱਥੇ ਬੁਲਾਓ ਫਤਿਹ ਅਗਲੇ ਹਫ਼ਤੇ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਜੀ। ਤਦ ਤੱਕ ਲਈ ਗੁਰੂ ਰਾਖਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਿਤੀ